ਖੋਰਸਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਔਰ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਇਸ ਸਮੇਂ ਕੀਤਾ ਜਾ ਰਿਹਾ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਵੱਲੋਂ। ਅਗਰ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ 18 ਸਾਲ ਦਾ ਤਜਰਬਾ 1-to-1 ਟ੍ਰੇਨਿੰਗ ਦਿੰਦੇ ਨੇ 7 ਦਿਨ ਖੁੱਲ੍ਹੇ ਰਹਿੰਦੇ ਨੇ। ਗੇਰਾਂ ਵਾਲੇ ਟਰੱਕ ਦਾ ਸਪੈਸ਼ਲ ਇੰਤਜ਼ਾਮ ਆਟੋਮੈਟਿਕ ਜਾਂ ਫਿਰ ਮੈਨੂਅਲ ਟਰੱਕ ਤੁਸੀਂ ਖਰੀਦਣਾ 647-894-8495 ਇਹਨਾਂ ਨੰਬਰ ਹੈ 647-894-8495। ਔਰ ਟਰੱਕ ਟ੍ਰੇਲਰ ਅਤੇ ਲੋਨ ਦੇ ਲਈ ਲਖਵੀਰ ਸਾਹੀ ਜੀ 647-501-4385 647-501-4385 ਇਹਨਾਂ ਦਾ ਫੋਨ ਨੰਬਰ ਹੈ। ਹਾਈ ਡਿਮਾਂਡ ਟਰੱਕ ਖਰੀਦਣਾ ਚਾਹੁੰਦੇ ਹੋ ਯੂਜ ਟਰੱਕ ਫਰੇਟ ਲਾਈਨਰ ਕੈਸਕੈਡੀਆ ਆਟੋ ਜਾਂ ਫਿਰ 13 ਸਪੀਡ ਮੈਨੂਅਲ 416-819-5152 ਇਹਨਾਂ ਨੰਬਰ ਹੈ 416-819-5152 ਦੇ ਉੱਤੇ ਜਸਪਾਲ ਮਾਨ ਹੋਣਾਂ ਨੂੰ ਸੰਪਰਕ ਕਰ ਲੈਣਾ 416-819-5152। ਕੱਲ ਸਰਦਾਰ ਬੇਅੰਤ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਬੇਟੇ ਦੀ ਸ਼ਾਦੀ ਸੈਟਰਡੇ ਆਨੰਦ ਕਾਰਜ ਅਤੇ ਕੱਲ੍ਹ ਬਹੁਤ ਹੀ ਅੱਛੀ ਰਿਸੈਪਸ਼ਨ ਜਿਹੜੀ ਦਿੱਤੀ ਗਈ। ਸੋ ਧਾਲੀਵਾਲ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਔਰ ਬੜੀ ਤਾਦਾਦ ਦੇ ਵਿੱਚ ਕਮਿਊਨਿਟੀ ਦੀਆਂ ਨੌਨ ਸ਼ਖਸੀਅਤਾਂ ਇਸ ਵੈਡਿੰਗ ਰਿਸੈਪਸ਼ਨ ਦੇ ਉੱਤੇ ਅਤੇ ਆਨੰਦ ਕਾਰਜ ਦੇ ਉੱਤੇ ਪਹੁੰਚੀਆਂ ਹੋਈਆਂ ਸਨ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬੇਅੰਤ ਸਿੰਘ ਧਾਲੀਵਾਲ ਅਤੇ ਪੂਰੇ ਪਰਿਵਾਰ ਨੂੰ। ਅਤੇ ਇਸ ਦੇ ਨਾਲ ਨਾਲ ਹੀ ਡਾਕਟਰ ਬਲਵਿੰਦਰ ਜੀ ਸਾਡੇ ਮੀਡੀਆ 'ਚ ਕੋਲੀਗ ਨੇ, ਉਹਨਾਂ ਦੇ ਬੇਟੇ ਕੰਵਰ ਅਤੇ ਮਿਸਟਰ ਢਿੱਲੋਂ ਉਹਨਾਂ ਦੀ ਬੇਟੀ ਪ੍ਰੀਤ ਦੀ ਸ਼ਾਦੀ ਜਿਹੜੀ ਹੋਈ ਔਰ ਦੋਨੇ ਹੀ ਇਟਸ ਅ ਬਿਊਟੀਫੁਲ ਕਪਲ, ਜਿੱਥੇ ਕੰਵਰ ਇਸ ਸਮੇਂ ਲੋਇਰ ਹੈ ਉਸ ਦੇ ਨਾਲ ਨਾਲ ਉਹਨਾਂ ਦੀ ਵਾਈਫ ਪ੍ਰੀਤ ਡਾਕਟਰ ਐੱਮ ਡੀ ਦੀ ਡਿਗਰੀ ਕੀਤੀ, ਪੱਠੇ ਇਕੱਠੇ ਲੌਂਗ ਟਾਈਮ ਤੋਂ ਭੰਗੜੇ ਅਤੇ ਗਿੱਧੇ ਦੀ ਟੀਮ ਦੇ ਵਿੱਚ। ਇਹਨਾਂ ਦੀ ਜਿਹੜੀ ਇੰਗੇਜਮੈਂਟ ਦੀ ਇਹਨਾਂ ਨੇ ਆਪਣੀ ਵੀਡੀਓ ਤਿਆਰ ਕੀਤੀ ਸੀਗੀ, ਇੰਗੇਜਮੈਂਟ ਦੇ ਉੱਤੇ ਪਰਫੋਰਮੈਂਸ ਦੇਣ ਦੇ ਲਈ ਆਪਣਾ ਭੰਗੜਾ ਜਿਹੜਾ ਇਹਨਾਂ ਨੇ ਤਿਆਰ ਕੀਤਾ ਸੀਗਾ। 2.1 million ਲੋਕਾਂ ਵੱਲੋਂ ਉਸਨੂੰ ਹੁਣ ਤੱਕ ਦੇਖਿਆ ਜਾ ਚੁੱਕਿਆ, 2.1 million ਲੋਕਾਂ ਵੱਲੋਂ। ਇੰਨੀ ਪਿਕਚਰ ਪਰਫੈਕਟ ਕਮਰ ਐਂਡ ਪ੍ਰੀਤ ਤੁਸੀਂ ਪਾਓਗੇ ਤਾਂ ਯੂ ਵਿਲ ਸੀ ਕਿ ਨਿਆਣੇ ਕਿੰਨੇ ਮਿਹਨਤ ਕਰਦੇ ਨੇ। ਇੱਥੋਂ ਦੇ ਬੋਰਨ ਬੱਚੇ ਅਤੇ ਉਹ ਪੰਜਾਬੀ ਮਿਊਜ਼ਿਕ ਦੇ ਵਿੱਚ ਪੂਰੀਆਂ ਫੈਮਲੀਆਂ ਨੂੰ ਇਨਵੋਲਵ ਕਰਕੇ ਕਿੰਨਾ ਅੱਛਾ ਉਹਨਾਂ ਨੇ ਸੈਟਅਪ ਕੀਤਾ। ਸੋ ਇਸੇ ਤਰ੍ਹਾਂ ਦਾ ਹੀ ਸੈਟਅਪ ਉਹਨਾਂ ਨੇ ਇਸ ਆਪਣੀ ਸ਼ਾਦੀ ਦੇ ਉੱਤੇ ਕੀਤਾ ਸੀਗਾ। ਸੋ ਵੈਰੀ ਵੈਲ ਔਰਗੇਨਾਈਜ਼ਡ, ਬੋਥ ਰਿਸੈਪਸ਼ਨਸ ਵਾਰ ਵੈਰੀ ਵੈਰੀ ਵੈਲ ਔਰਗੇਨਾਈਜ਼ਡ ਅਤੇ ਬਹੁਤ ਵਧੀਆ। ਔਰ ਡਾਕਟਰ ਬਲਵਿੰਦਰ ਧਾਲੀਵਾਲ ਨੂੰ, ਮਿਸਟਰ ਢਿੱਲੋਂ ਨੂੰ, ਇੰਸ਼ੋਰੈਂਸ ਵੱਡਾ ਨਾ ਢਿੱਲੋਂ ਦਾ, ਉਹਨਾਂ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਸੋ ਮੇਰਾ ਦੋਨਾਂ ਪਾਰਟੀਆਂ ਦੇ ਉੱਤੇ ਮਨ ਸੀਗਾ ਕਿ ਜਾ ਕੇ ਮੈਂ ਅੱਧੇ ਪੌਣੇ ਘੰਟੇ 'ਚ ਸ਼ਗਨ ਦੇ ਕੇ ਵਾਪਸ ਆ ਜਾਵਾਂਗਾ, ਪਰ ਦੋਨੇ ਪਾਰਟੀਆਂ ਦੇ ਉੱਤੇ 3-3 ਘੰਟੇ ਉੱਥੇ ਇੰਜੋਏ ਕੀਤਾ, ਕਿਉਂਕਿ ਇੱਕ ਤਾਂ ਲੋਕ ਸਾਰੇ ਇੰਨੇ ਪਿਆਰੇ ਉੱਥੇ ਮਿਲੇ ਅਤੇ ਫਿਰ ਮਾਹੌਲ ਇੰਨਾ ਵਧੀਆ ਜਿਹੜਾ ਮਿਲਿਆ। ਸੋ ਇੰਜੋਏ ਕੀਤੀਆਂ ਦੋਵੇਂ ਰਿਸੈਪਸ਼ਨ ਪਾਰਟੀ। ਸੋ ਥੈਂਕ ਯੂ ਸੋ ਮੱਚ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਵੈਂਟਸ ਕਮਿਊਨਿਟੀ ਦੇ ਵਿੱਚ ਜਿਹੜੇ ਹੋਏ ਨੇ। ਕੈਲੇਡਨ ਦੀ ਇਸ ਸਮੇਂ ਇਲੈਕਸ਼ਨ ਨੋਮੀਨੇਸ਼ਨ ਇਲੈਕਸ਼ਨ ਪੱਕੀ ਹੋਈ ਹੈ, ਇਹਦੀ ਗੱਲਬਾਤ ਕਰਾਂਗਾ ਮੈਂ। ਮੇਰੇ ਨਾਲ ਇਸ ਸਮੇਂ ਸਤਨਾਮ ਲੋਟੇ ਜੀ ਨੇ, ਲੋਟੇ ਸਾਹਿਬ ਆਪਣੀ ਰੀਅਲ ਸਟੇਟ ਦੀ ਗੱਲ ਕਰਨਗੇ, ਫਿਰ ਥੋੜ੍ਹੀ ਜਿਹੀ ਕੈਲੇਡਨ ਦੀ ਜਿਹੜੀ ਕੰਜ਼ਰਵੇਟਿਵ ਦੀ ਨੋਮੀਨੇਸ਼ਨ ਆ ਉਹਦੇ ਬਾਰੇ ਗੱਲ ਕਰਾਂਗਾ। ਲੋਟੇ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰ ਸਾਹਿਬ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ।
ਹਾਂਜੀ, ਇੱਕ ਵਾਰ ਫਿਰ ਗਰੇਵਾਲ ਸਾਹਿਬ, ਮੈਂ ਉਸ ਘਰ ਦੀ ਬਾਰੇ ਦੱਸਣਾ ਚਾਹੁੰਦਾ ਜਿਹੜਾ ਘਰ ਆ ਵਨ ਆਫ ਦਾ ਬੈਸਟ ਹਾਊਸ ਇਨ ਬ੍ਰਾਂਪਟਨ, ਵੈਰੀ ਰੇਅਰ ਪ੍ਰੋਪਰਟੀ ਹੈਗੀ ਬ੍ਰਾਂਪਟਨ ਦੇ ਵਿੱਚ। ਇਸ ਘਰ ਦੇ ਵਿੱਚ ਬਹੁਤ ਸਾਰੀਆਂ ਜੋਨਿੰਗ ਹੈਗੀਆਂ, ਇਹਦੇ ਦੋ ਲੋਟ ਨੂੰ ਮਰਜ ਕਰਕੇ ਇੱਕ ਲੋਟ ਇਹਦਾ ਬਣਾਇਆ ਸੀ। ਇਹਦੇ ਜਿਹੜੀਆਂ ਜੋਨਿੰਗ ਹੈਗੀਆਂ ਉਹਦੇ ਵਿੱਚੋਂ ਕੁਛ ਜੋਨਿੰਗ ਮੈਂ ਦੱਸਣਾ ਚਾਹੁੰਦਾ। ਇਹਦੇ 'ਚ ਤੁਸੀਂ ਗੁਰੂ ਘਰ ਚਲਾ ਸਕਦੇ ਆ, ਮੇਨ ਫਲੋਰ ਦੇ ਉੱਤੇ ਆਫਿਸ ਜਾਂ ਉੱਪਰੋਂ ਰੈਂਟ 'ਤੇ ਵੀ ਦੇ ਸਕਦੇ ਆ, ਜਾਂ ਇਹ ਸਾਰੇ ਘਰ ਨੂੰ ਰੈਂਟ 'ਤੇ ਦੇ ਸਕਦੇ ਆ। ਇਹ 4 ਪਲੈਕਸ ਦੀ ਇਸ ਘਰ ਦੇ ਵਿੱਚ ਰਜਿਸਟ੍ਰੇਸ਼ਨ ਹੈਗੀ ਸਿਟੀ ਦੇ ਕੋਲ, ਅਤੇ ਇਸ ਘਰ ਦੇ ਵਿੱਚ 2 semi-detached, 1 detached, 4 plex, ਡਬਲ ਡੁਪਲੈਕਸ, ਡਬਲ ਡੁਪਲੈਕਸ, ਰੋ ਹਾਊਸ, ਆਕਸਲਰੀ ਹਾਊਸ ਤੇ ਹੋਰ ਬਹੁਤ ਸਾਰੀਆਂ ਜੋਨਿੰਗ ਹਨ
ਜੀ।
ਇਹ ਘਰ ਦਾ ਘਰ ਤੇ ਫਾਰਮ ਦਾ ਫਾਰਮ ਹੈ ਬ੍ਰਾਂਪਟਨ ਡਾਊਨ ਟਾਊਨ ਦੇ ਵਿੱਚ। 69 feet ਫਰੰਟ ਬਾਈ 170 ਡੀਪ ਲੋਟ, ਵਨ ਆਫ ਦਾ ਬੈਸਟ ਲੋਟ ਇਨ ਬ੍ਰਾਂਪਟਨ ਏਰੀਆ। ਜੇ ਕੈਸਲ ਮੋਰ ਵਿੱਚ ਤੁਸੀਂ ਲੋਟ ਲੈਂਦੇ ਆ ਤਾਂ 2.5 million ਤੋਂ ਉੱਪਰ ਦਾ ਤੁਹਾਨੂੰ ਲੋਟ ਮਿਲਦਾ, ਤੇ ਜਿਹੜਾ ਇਹ ਬ੍ਰਾਂਪਟਨ ਡਾਊਨ ਟਾਊਨ ਦੇ ਵਿੱਚ ਇਹ ਲੋਟ ਹੈ ਘਰ ਬਣਾਉਣ ਦੇ ਲਈ। ਜੇ ਤੁਸੀਂ ਇਹਦੇ ਤੇ ਡਿਟੈਚ ਘਰ ਬਣਾਓ, $800,000 ਦਾ ਤੁਹਾਨੂੰ ਪ੍ਰੋਫਿਟ ਇਸ ਘਰ ਚੋਂ ਹੋ ਸਕਦਾ ਇਸ ਲੋਟ ਦੇ ਵਿੱਚੋਂ। ਇਹਦੇ ਵਿੱਚ ਇਸ ਵੇਲੇ 2900 square feet ਦਾ ਘਰ, ਜਿਹੜਾ ਕਿ ਬਹੁਤ ਹੀ ਸੋਲਿਡ, ਬਹੁਤ ਹੀ ਐਂਟਿਕ ਤੇ ਆਰਟਿਸਟਿਕ ਸੀਲਿੰਗ ਦੇ ਨਾਲ ਬਣਿਆ ਹੋਇਆ, 10 foot ਸੀਲਿੰਗ ਮੇਨ ਫਲੋਰ, 9 foot ਸੀਲਿੰਗ ਸੈਕਿੰਡ ਫਲੋਰ। ਇਸ ਘਰ ਨੂੰ 6 entries ਟੂ ਗੋ ਟੂ ਦਿਸ ਹਾਊਸ, ਇਸ ਘਰ ਦੇ ਵਿੱਚ ਮੇਨ ਫਲੋਰ ਹੀਟਰ ਹੈਗੇ ਆ ਤੇ ਕਰੋਮ ਮੋਲਡਿੰਗ ਪੋਰ ਲਾਈਟ ਤੇ ਇਸ ਘਰ ਦੇ ਵਿੱਚ ਮੇਨ ਫਲੋਰ ਦੇ ਉੱਤੇ ਦੋ ਫੁੱਲ ਵਾਸ਼ਰੂਮ ਤੇ ਨਾਲ ਬੈਚਲਰ ਅਪਾਰਟਮੈਂਟ ਸੈਪਰੇਟ ਹੈਗੀ ਆ, ਬੇਸਮੈਂਟ ਏਰੀ ਫਿਨਿਸ਼ ਹੈਗੀ ਆ, 16 ਤੋਂ 18 ਕਾਰਾਂ ਦੀ ਪਾਰਕਿੰਗ ਹੈਗੀ ਆ, ਇਹਦੇ ਪਿੱਛੇ ਬੈਕਯਾਰਡ ਜਿੰਨੀ ਜਗ੍ਹਾ ਹੈਗੀ ਆ, ਜੇ ਤੁਹਾਡਾ ਦਿਲ ਕਰਦਾ ਤਾਂ ਆਪਣੀਆਂ ਸਬਜ਼ੀਆਂ ਉਗਾਓ ਤੇ ਸਾਰਾ ਸਾਲ ਆਪਣੀਆਂ ਔਰਗੈਨਿਕ ਸਬਜ਼ੀਆਂ ਖਾਓ, ਤੁਹਾਨੂੰ ਬਾਜ਼ਾਰ ਤੋਂ ਗ੍ਰੋਸਰੀ ਕਰਨ ਦੀ ਲੋੜ ਨਹੀਂ ਹੈਗੀ ਤੇ ਲੋਕੇਸ਼ਨ ਇੰਨੀ ਬੈਸਟ ਹੈਗੀ ਆ, ਬ੍ਰਮਟਨ ਡਾਊਨ ਟਾਊਨ ਤੁਸੀਂ ਰੋਜ਼ ਵਾਕ ਕਰ ਸਕਦੇ ਆ, ਲੇਜ ਪਾਰਕ ਨੈਕਸਟ ਡੋਰ ਹੈਗਾ, ਸਿਟੀ ਹਾਲ ਹੈਗਾ, ਰੋਜ਼ ਥੀਏਟਰ, ਗੋ ਸਟੇਸ਼ਨ ਜਾਂ ਬੱਸ ਟਰਮੀਨਲ, ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਇਹਦੇ ਕੋਲ ਹੈਗੀਆਂ। ਇਸ ਘਰ ਨੂੰ ਲੈਣ ਦੇ ਲਈ ਜਾਂ ਹੋਰ ਕਿਸੇ ਵੀ ਏਰੀਆ ਦੇ ਵਿੱਚ ਘਰ ਲੈਣ, ਖਰੀਦਣ ਜਾਂ ਵੇਚਣ ਦੇ ਲਈ ਜਾਂ ਬਿਜ਼ਨਸ ਖਰੀਦਣ ਵੇਚਣ ਲਈ ਮੈਨੂੰ 416-786-0786 ਜਾਂ ਸਾਡੇ ਕੋਲ ਦੋ ਪਾਵਰ ਆਫ ਸੇਲ ਪ੍ਰੋਪਰਟੀਆਂ ਵੀ ਹੈਗੀਆਂ, ਉਹਨਾਂ ਦੀ ਮੈਂ ਡਿਟੇਲ ਨਹੀਂ ਅੱਜ ਜਿਸ ਤਰ੍ਹਾਂ ਕੋਈ ਟਾਈਮ ਜ਼ਿਆਦਾ ਲੱਗ ਗਿਆ, 416-786-0786 ਨਾਮ ਲੋਟੇ ਫਰੋਮ ਹੋਮ ਲਾਈਫ ਮਿਰੇਕਲ।
ਥੈਂਕ ਯੂ ਸੋ ਮਚ ਜੀ, ਧੰਨਵਾਦ,
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਪਰਮਜੀਤ ਸਿੰਘ ਭਾਟਿਆ ਜੀ ਨੇ ਮੇਰੇ ਨਾਲ ਇਸ ਸਮੇਂ ਕਾਲ ਮੋਰਗੇਜ ਤੋਂ। ਭਾਟਿਆ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ ਗਰੇਵਾਲ ਜੀ, ਸਾਰੇ ਸੋਚਣ ਦਾ ਪਈ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ, ਕੀ ਅਪਡੇਟ ਹੈ ਇਸ ਸਮੇਂ ਮੋਰਗੇਜ ਦੀ ਦੁਨੀਆ ਦੇ ਵਿੱਚ?
ਮੋਰਗੇਜ ਦੇ ਵਿੱਚ ਅੱਜ ਕੱਲ੍ਹ ਜਿਹੜਾ ਸਾਰਿਆਂ ਨੂੰ ਪਤਾ ਹੋਣਾ, ਰੇਟ ਘਟੇ ਹੋਏ ਆ ਤੇ ਉਸ ਤੋਂ ਇਲਾਵਾ ਸਟ੍ਰੈਸ ਟੈਸਟ ਦਾ ਵੀ ਰੇਟ ਘਟਿਆ ਹੋਇਆ। ਇੱਕ ਵਧੀਆ ਓਪਰਚੁਨਿਟੀ ਹੈਗੀ ਆ ਜਿਹਦੇ ਵਿੱਚ ਫਸਟ ਮੋਰਗੇਜ ਜਿਹੜੇ ਸੈਲਫ ਇੰਪਲੋਇਡ ਆਪਣੇ ਭੈਣ ਭਰਾ ਨੇ ਜਿਹਨਾਂ ਕੋਈ ਟਰੱਕ ਡਰਾਈਵਰ ਔਨ ਓਪਰੇਟਰ ਨੂੰ ਕੋਈ ਕੰਮ ਕਰਦੇ ਆ, ਉਹ ਇੱਕ ਆਪਣੇ ਘਰ ਲੈਣ ਦਾ ਸੋਚ ਰਹੇ ਆ, ਤਾਂ ਉਹਨਾਂ ਲਈ ਬਹੁਤ ਵਧੀਆ ਬੈਸਟ ਆਪਸ਼ਨ ਹੈ। ਜਿਵੇਂ ਮੈਂ ਦੱਸਦਾ ਹੁੰਦਾ ਕਿ ਅਸੀਂ ਸਾਡੇ ਕੋਲ ਦੋ ਇੱਦਾਂ ਦੇ ਬੈਂਕ ਨੇ ਜਿਹੜੇ ਅੱਜ ਦੀ ਡੇਟ 'ਚ ਹੈਗੇ ਨੇ ਜਿਹੜੇ ਸੈਲਫ ਇੰਪਲੋਇਡ ਡੀਲ ਕਰਦੇ ਆ, ਤੇ ਉਹ ਨੋਨ ਟ੍ਰੈਡੀਸ਼ਨਲ ਵੇ ਨਾਲ ਇਹਨਾਂ ਦੀ ਇਨਕਮ ਵੈਰੀਫਿਕੇਸ਼ਨ ਕਰਦੇ ਆ ਅਸੀਂ। ਇਸ ਤੋਂ ਇਲਾਵਾ ਦੂਜਾ ਹੈਗਾ ਉਹਦੇ ਵਿੱਚ, ਦੂਜੀ ਮੈਂ ਆਮ ਤੌਰ 'ਤੇ ਗੱਲ ਕਰਦਾ ਇਕੁਇਟੀ ਲਾਈਨ ਦੀ, ਜ਼ਿਆਦਾਤਰ ਇਕੁਇਟੀ ਜਿਹੜੀ ਹੁੰਦੀ ਹੈ ਘਰ ਦੇ ਵਿੱਚ ਇਕੁਇਟੀ ਬਣਾ ਲੈਣੀ ਚਾਹੀਦੀ ਹੈ। ਉਹ ਇੱਕ ਜਿਵੇਂ ਮੈਂ ਕਹਿੰਦਾ ਹੁੰਦਾ ਕ੍ਰੈਡਿਟ ਕਾਰਡ ਦੀ ਤਰ੍ਹਾਂ ਕੰਮ ਕਰਦਾ ਆ, ਉਹ ਤੁਹਾਡੀ ਆਪਣੇ ਘਰ ਦੀ ਜਿਹੜੀ ਇਕੁਇਟੀ ਬਣ ਜਾਂਦੀ ਹੈ, ਉਹ ਬੈਂਕ 'ਚ ਤੁਹਾਡੇ ਪੈਸੇ ਪਏ ਹੁੰਦੇ ਆ, ਜਦੋਂ ਤੁਹਾਨੂੰ ਲੋੜ ਹੈ ਕਢਾ ਲਈ, ਨਹੀਂ ਲੋੜ ਤਾਂ ਪਏ ਹੋਏ ਆ, ਜਿੰਨੇ ਕਢਾਉਂਦੇ ਉਸੇ 'ਤੇ ਹੀ ਵਿਆਜ ਪੈਂਦੀ ਹੈ। ਇਹ ਵੀ ਉਸੇ ਤਰ੍ਹਾਂ ਹੀ ਹੁੰਦੀ ਹੈ ਜਿਹਦੇ ਵਿੱਚ ਜਿਹਨਾਂ ਨੇ ਰੀਫਾਈਨੈਂਸ ਨਹੀਂ ਕਰਾਉਣਾ, ਉਹਨਾਂ ਦੀ ਆਲਰੇਡੀ ਰੇਟ ਵਧੀਆ ਤੇ ਸਿਰਫ ਇਕੁਇਟੀ ਹੀ ਬਣਾਉਣੀ ਹੈ, ਉਹਨਾਂ ਲਈ ਬੈਸਟ ਆਪਸ਼ਨ ਹੈ। ਇਹਦੇ ਵਿੱਚ ਕੋਈ ਵੀ ਪਰਸਨ ਆ ਸਕਦਾ, ਸੈਲਰੀ, ਸੈਲਫ ਇੰਪਲੋਇਡ, ਇਹਨਾਂ ਦੀ ਵੀ ਅਸੀਂ ਸੇਮ ਵੇ ਮਤਲਬ ਨੋਨ ਟ੍ਰੈਡੀਸ਼ਨਲ ਇਨਕਮ ਵੈਰੀਫਿਕੇਸ਼ਨ ਕਰਦੇ ਹਾਂ। ਹੁੰਦਾ ਕੀ ਹੈ ਕਿ ਅਸੀਂ ਸੈਲਫ ਇੰਪਲੋਇਡ ਹਾਂ, ਜੇ ਅਸੀਂ ਮੈਂ ਖੁਦ ਬੈਂਕ 'ਤੇ ਪਹਿਲਾਂ ਜਾਂਦਾ ਹੁੰਦਾ ਸੀ ਤੇ ਉਹਦੇ ਵਿੱਚ ਪੁੱਛਦਾ ਸੀ ਕਿਵੇਂ ਇਕੁਇਟੀ ਬਣਾਉਣੀ ਹੈ, ਤਾਂ ਆਮ ਤੌਰ 'ਤੇ ਨੋਟਿਸ ਨੋਟਿਸ ਅਸੈਸਮੈਂਟ ਤੋਂ ਦੇਖਦੇ ਹੁੰਦੇ ਆ ਕਿੰਨੀ ਇਨਕਮ ਹੁੰਦੀ ਹੈ, ਪਰ ਸਾਡੀ ਜਿਹੜੀ ਨੋਨ ਟ੍ਰੈਡੀਸ਼ਨਲ ਵੇ ਨਾਲ ਅਸੀਂ ਇਨਕਮ ਵੈਰੀਫਿਕੇਸ਼ਨ ਕਰਦੇ ਹਾਂ ਵੀ ਕਿੰਨੀ ਕੁ ਇਨਕਮ ਬੰਦਾ ਬਣਾਉਂਦਾ ਆ, ਉਹਦੇ ਨਾਲ ਇਕੁਇਟੀ ਵੀ ਲਵਾ ਦਿੰਦੇ ਹਾਂ, ਜਿਸ ਤਰ੍ਹਾਂ ਮੈਂ ਪਹਿਲਾਂ ਕਿਸੇ ਘਰ ਵੀ ਕਿਸੇ ਨੇ ਲੈਣਾ ਸੈਲਫ ਇੰਪਲੋਇਡ ਉਹ ਵੀ ਲੈ ਦਿੰਦੇ ਹਾਂ। ਖਾਸ ਤੌਰ 'ਤੇ ਇਕੁਇਟੀ ਦੇ ਵਿੱਚ ਇਹ ਫਾਇਦਾ ਜਿਵੇਂ ਹੁਣੇ ਦੱਸਿਆ ਜਿੰਨਾ ਸੀ ਲੋੜ ਹੈ ਉਨਾ ਘਟਾਇਆ, ਦੂਜਾ ਇਹਦੇ ਵਿੱਚ ਇਹ ਹੈ ਕਿ 2.5 ਲੱਖ ਤੱਕ ਦੀ ਤੁਸੀਂ ਇਕੁਇਟੀ ਬਣਾ ਸਕਦੇ ਹੋ ਜੇ ਤੁਹਾਡੇ ਘਰ ਦੇ ਵਿੱਚ ਇਕੁਇਟੀ ਹੈ, ਤਾਂ ਇਹ ਪੈਸਾ ਕਿਤੇ ਵੀ ਯੂਜ਼ ਕੀਤਾ ਜਾ ਸਕਦਾ ਹੈ, ਡੈਟ ਡੈਟ ਦੇਣਾ, ਰੈਨੋਵੇਸ਼ਨ ਕਰਾਉਣੀ ਹੈ, ਬੱਚੇ ਦੀ ਐਜੂਕੇਸ਼ਨ ਹੈ, ਕਿਤੇ ਵੀ ਇਨਵੈਸਟਮੈਂਟ ਵਾਸਤੇ ਖਰਚ ਕਰਨਾ ਹੈ, ਤਾਂ ਇੱਕ ਬਹੁਤ ਹੀ ਵਧੀਆ ਬੈਸਟ ਆਪਸ਼ਨ ਹੈ। ਇਹ ਫੁੱਲੀ ਓਪਨ ਹੁੰਦਾ ਆ, ਨੋ ਇਹਦੀ ਕੋਈ ਐਨੂਅਲ ਰਿਨਿਊਅਲ ਫੀਸ ਨਹੀਂ ਹੈਗੀ, ਕੁਛ ਨਹੀਂ ਹੈਗਾ, ਤਾਂ ਇਹਦੇ ਲਈ ਜੇ ਕਿਸੇ ਨੇ ਇਨਫੋਰਮੇਸ਼ਨ ਮੋਰ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਮੈਨੂੰ 6479823313 'ਤੇ ਕਾਲ ਕਰ ਸਕਦੇ ਨੇ ਜੀ। ਪਰਮਜੀਤ ਸਿੰਘ ਪਾਟੀਆ 647-982-33-13 'ਤੇ ਜੀ। ਥੈਂਕ ਯੂ ਜੀ,
ਧੰਨਵਾਦ, ਥੈਂਕ ਯੂ ਸੋ ਮਚ ਪਾਟੀਆ ਸਾਹਿਬ, ਧੰਨਵਾਦ। ਪ੍ਰੋਗਰਾਮ ਖੋਟ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਦੱਸਤੀ ਕਿ ਕੈਲੇਡਨ ਦੀ ਜਿਹੜੀ ਨੋਮੀਨੇਸ਼ਨ ਹੈ ਕੰਜ਼ਰਵੇਟਿਵ ਪਾਰਟੀ ਦੀ, ਇਸ ਤੋਂ ਪਹਿਲਾਂ ਕਿ ਇੱਥੇ ਹਰਜਾਦਨ ਖਟੜਾ ਕੈਂਡੀਡੇਟ ਚੁਣੇ ਗਏ ਸੀਗੇ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਇਲੈਕਸ਼ਨ ਸਾਈਨ ਵਗੈਰਾ ਵੀ ਬਣਵਾ ਲਏ, ਸਾਰਾ ਕੁਛ ਕਰ ਲਿਆ, ਅਤੇ ਪਰ ਉਹਨਾਂ ਦੀ ਕੈਂਡੀਡੇਸੀ ਰੱਦ ਹੋ ਗਈ ਸੀ ਕੁਝ ਕਾਰਨਾਂ ਕਰਕੇ। ਕੀ ਅਸਲੀ ਕਾਰਨ ਹੈ ਉਹ ਤਾਂ ਹਜੇ ਸਾਡੇ ਪਾਸ ਸਾਹਮਣੇ ਇੰਨੇ ਨਹੀਂ ਆਏਗੇ, ਪਰ ਉਹਨਾਂ ਦੀਆਂ ਜੋ ਸਪੀਚਿਸ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸੀ, ਜਿਸ ਤਰ੍ਹਾਂ ਉਹਨਾਂ ਦੀ ਗੱਲਬਾਤ ਉਹਨਾਂ ਨੇ ਸਟੇਜ ਤੋਂ ਕਰਦੇ ਸੀਗੇ, ਸੋ ਉਸਦੀਆਂ ਕੰਪਲੇਂਟਸ ਵੀ ਕਾਫੀ ਕੀਤੀਆਂ ਗਈਆਂ ਸਨ। ਸੋ ਉਹਨਾਂ ਦੀ ਕੈਂਡੀਡੇਸੀ ਰੱਦ ਹੋਣ ਤੋਂ ਬਾਅਦ ਕੈਲੇਡਨ ਡਫਰਨ ਕੈਲੇਡਨ 'ਤੇ ਫਿਰ ਇਹ ਸੀਟ ਖਾਲੀ ਹੋ ਗਈ ਸੀ ਅਤੇ ਹੁਣ ਇਸ ਬੁੱਧਵਾਰ ਨੂੰ ਇੱਥੋਂ ਨੋਮੀਨੇਸ਼ਨ ਆ ਜਿਹੜੀ ਉਹ ਹੋਣ ਜਾ ਰਹੀ ਹੈ। ਇਹਦੇ 'ਚ ਚਾਰ ਕੈਂਡੀਡੇਟ ਇਸ ਸਮੇਂ ਦੱਸੇ ਜਾ ਰਹੇ ਨੇ, ਜਿਹਦੇ 'ਚ ਕਾਇਲ ਸੀਬੈਕ ਦੱਸਿਆ ਜਾ ਰਿਹਾ ਕਿ ਇਸ ਸਮੇਂ ਕਾਫੀ ਲੀਡਿੰਗ ਪੋਜੀਸ਼ਨ ਦੇ ਉੱਤੇ ਹੈ। ਕਾਇਲ ਸੀਬੈਕ ਜਿਹੜੇ ਕਿ ਪਹਿਲਾਂ ਬ੍ਰੈਂਪਟਨ ਸਾਊਥ ਤੋਂ ਉਹ ਐਮ ਪੀ ਰਹੇ ਨੇ, ਇੱਥੋਂ ਇਲੈਕਸ਼ਨ ਜਿੱਤੇ ਵੀ ਨੇ, ਇੱਥੋਂ ਇਲੈਕਸ਼ਨ ਹਾਰੇ ਵੀ ਨੇ, ਕਿਤੇ ਵਜੋਂ ਲੋਇਰ ਨੇ। ਪਿਛਲੀ ਵਾਰੀ ਜਦੋਂ ਇਲੈਕਸ਼ਨ ਹਾਰੇ ਉਹ ਸੋ ਉਹ ਫਿਰ ਬ੍ਰੈਂਪਟਨ ਸਾਊਥ ਛੱਡ ਕੇ ਮੂਵ ਹੋ ਗਏ ਸੀਗੇ ਇੱਥੋਂ, ਅਤੇ ਉਹਨੂੰ ਕੈਲੇਡਨ ਦੇ ਵਿੱਚ ਨੇ, ਉਹ ਕੈਲੇਡਨ ਤੋਂ ਉਹ ਇਸ ਸਮੇਂ ਨੋਮੀਨੇਸ਼ਨ ਲੜ ਰਹੇ ਨੇ। ਸੋ ਜਿਸ ਤਰ੍ਹਾਂ ਟੋਨੀ ਕਲੈਮਟ ਕਿਸੇ ਸਮੇਂ ਬਰੈਂਪਟਨ ਸਾਊਥ ਤੋਂ ਹਾਰ ਕੇ ਬਰੈਂਪਟਨ ਸਾਊਥ ਹੀ ਛੱਡ ਗਿਆ ਸੀਗਾ ਕਿ ਵੀ ਇੱਥੇ ਹੁਣ ਜੇ ਪੋਲੀਟਿਕਸ ਦੇ ਵਿੱਚ ਰਹਿਣਾ ਹੈ, ਮੁੜ ਕੇ ਕੋਈ ਨੋਮੀਨੇਸ਼ਨ ਲੜਨੀ ਹੈ ਤਾਂ ਬਰੈਂਪਟਨ ਸਾਊਥ ਜਾਂ ਬਰੈਂਪਟਨ ਦੇ ਵਿੱਚੋਂ ਪੰਜਾਬੀਆਂ ਤੋਂ ਨੋਮੀਨੇਸ਼ਨ ਨਹੀਂ ਜਿੱਤ ਹੋਣੀਗੀ ਪੰਜਾਬੀਆਂ ਦੇ ਮੁਕਾਬਲੇ। ਸੋ ਉਹ ਛੱਡ ਕੇ ਇੱਥੋਂ ਚਲੇ ਗਏ ਸਨ ਟੋਨੀ ਕਲੈਮਟ ਵੀ ਅਤੇ ਫਿਰ ਕਾਇਲ ਸੀ ਬੈਕ ਵੀ। ਹੁਣ ਕਾਇਲ ਸੀ ਬੈਕ ਕੈਲੇਡਨ ਤੋਂ ਨਹੀਂ, ਕੈਲੇਡਨ ਤੋਂ ਜੇਕਰ ਦੇਖਿਆ ਜਾਵੇ ਬਹੁਤੇ ਪੰਜਾਬੀ ਇਸ ਸਮੇਂ ਕਾਇਲ ਸੀ ਬੈਕ ਦੀ ਸਪੋਰਟ ਕਰ ਰਹੇ ਨੇ। ਹਾਲਾਂਕਿ ਇੱਕ ਗੁਰਮਿੰਦਰ ਗਿੱਲ ਨਾਂ ਦਾ ਵਿਅਕਤੀ ਜੋ ਇਸ ਸਮੇਂ ਦੱਸਿਆ ਜਾਂਦਾ ਕਿ ਮੌਰਗੇਜ ਦੇ ਕੰਮ ਕਰਦੇ ਨੇ, ਉਹ ਵੀ ਇੱਥੋਂ ਨੋਮੀਨੇਸ਼ਨ ਲੜ ਰਹੇ ਨੇ, ਪਰ ਮੈਂ ਉਹਨਾਂ ਨੂੰ ਬਹੁਤਾ ਨਹੀਂ ਜਾਣਦਾ। ਹੀ ਨੈਵਰ ਅਪਰੋਚ ਆਸ ਨੈਵਰ ਯੂਨੋ ਸਾਨੂੰ ਕਦੇ ਉਹਨਾਂ ਨਾਲ ਮੁਲਾਕਾਤ ਨਹੀਂ ਹੋਏਗੀ ਅਜੇ ਤੱਕ। ਕਾਇਲ ਸੀ ਬੈਕ ਨੂੰ ਲੰਬੇ ਸਮੇਂ ਤੋਂ ਜਾਣਦੇ ਹਾਂ, ਫਰੋਮ ਫਸਟ ਈਅਰ ਜਦੋਂ ਕਿ ਪਹਿਲੀ ਵਾਰ ਉਹਨਾਂ ਨੇ ਐਂਡਰੂ ਕੈਨੀਆ ਦੇ ਖਿਲਾਫ ਜਿਹੜੀ ਆ ਇਲੈਕਸ਼ਨ ਆ ਉਹ ਲੜੀ ਸੀ ਉਦੋਂ ਤੋਂ, ਫਿਰ ਉਹਨਾਂ ਦੀ ਇਲੈਕਸ਼ਨ ਜਿੱਤਣ ਤੋਂ, ਅਤੇ ਹੁਣ ਉਹ ਤੀਜੀ ਵਾਰ ਫਿਰ ਇਸ ਸਮੇਂ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਨੇ ਕੈਲੇਡਨ ਡਫਰਨ ਤੋਂ। ਸੋ ਕੱਲ੍ਹ ਗੁਰਮਿੰਦਰ ਸਿੰਘ ਮਾਂਗਟ ਹਾਈ ਐਂਡ ਆਟੋ ਰਿਪੇਅਰ ਵਾਲੇ, ਉਹਨਾਂ ਨੇ ਆਪਣੇ ਘਰ ਫੰਕਸ਼ਨ ਰੱਖਿਆ ਹੋਇਆ, ਵੱਡੀ ਤਾਦਾਦ ਦੇ ਵਿੱਚ ਪੰਜਾਬੀ ਉੱਥੇ ਆਪਣੇ ਪਹੁੰਚੇ ਹੋਏ ਸਨ। ਉਸ ਤੋਂ ਬਾਅਦ ਨਵਦੀਪ ਗਿੱਲ, ਮੀਕਾ ਚੀਮਾ ਗਿੱਲ ਜਿਨ੍ਹਾਂ ਦਾ ਸ਼ੋਰਟ ਨੇਮ ਹੈ ਰਾਈਡ ਫੋਰ ਰਾਜਾ ਤੋਂ, ਉਹਨਾਂ ਨੇ ਵੀ ਇੱਕ ਵੱਡਾ ਫੰਕਸ਼ਨ ਉਹਨਾਂ ਦੇ ਲਈ ਕੀਤਾ। ਇਸ ਤੋਂ ਇਲਾਵਾ ਫਿਰ ਬਲਜਿੰਦਰ ਸਾਹ ਹੋਣਾ ਵੱਲੋਂ ਵੀ ਇੱਕ ਵੱਡਾ ਫੰਕਸ਼ਨ ਉਹਨਾਂ ਦੇ ਲਈ ਕੀਤਾ ਗਿਆ। ਸੋ ਵੀਕਐਂਡ ਦੇ ਉੱਤੇ ਮੈਜੋਰਟੀ ਪੰਜਾਬੀ ਟੋਨੀ ਗਿੱਲ ਹੋਣੀ, ਗਿੱਲ ਫੈਮਿਲੀ ਸਪੋਰਟਿੰਗ ਕਾਇਲ ਸੀ ਬੈਕ। ਸੋ ਅਤੇ ਤੋਂ ਇਲਾਵਾ ਹੋਰ ਬੁੱਟਰ ਸਾਹਿਬ ਅਤੇ ਕਾਫੀ ਜਿਹੜੇ ਨੋਨ ਪੋਲੀਟੀਕਲ ਐਕਟਿਵਿਸਟ ਨੇ ਉਹ ਕਾਇਲ ਸੀ ਬੈਕ ਦੀ ਸਪੋਰਟ ਕਰਨ ਇਸ ਸਮੇਂ ਲੱਗੇ ਹੋਏ ਨੇ। ਸੋ 31 ਤਰੀਕ ਨੂੰ ਇਲੈਕਸ਼ਨ ਹੈ ਔਰ 31 ਤਰੀਕ ਨੂੰ ਬੁੱਧਵਾਰ ਨੂੰ ਸ਼ਾਮ ਨੂੰ ਅਤੇ ਕੈਲੇਡਨ ਦੇ ਦੇਖਦੇ ਹਾਂ ਕੀ ਰਿਜ਼ਲਟ ਆਉਂਦੇ ਆ, ਕਿ ਗੁਰਮਿੰਦਰ ਗਿੱਲ ਜਿੱਤਦੇ ਨੇ, ਕਾਇਲ ਸੀ ਬੈਕ ਜਿੱਤਦੇ ਨੇ, ਜਾਂ ਬਾਬ ਜਿੱਤਦੀ ਹੈ, ਜਾਂ ਫਿਰ ਚੌਥੇ ਜਿਹੜੇ ਕੈਂਡੀਡੇਟ ਨੇ ਉਹ ਆਪਣੀ ਇਸ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਨੇ। ਪਰ ਕਿਉਂਕਿ ਕਾਇਲ ਸੀ ਬੈਕ ਹੰਡਿਆ ਹੋਇਆ ਸਿਆਸਤਦਾਨ ਹੈ ਔਰ ਜਿਸ ਤਰ੍ਹਾਂ ਉਸਨੇ ਆਪਣੇ ਨਾਲ ਲੋਕ ਜੋੜੇ ਹੋਏ ਨੇ, ਲੱਗਦਾ ਕਿ ਇਸ ਵਾਰ ਉਹ ਉੱਥੋਂ ਲੈ ਜਾਏਗਾ। ਔਰ ਜੇਕਰ ਪੀਲ ਰੀਜਨ ਦੇ ਵਿੱਚੋਂ ਦੇਖੀਏ ਕਿ ਸੀਟ ਕਿਹੜੀ ਕੰਜ਼ਰਵੇਟਿਵ ਕੱਢਣ ਦੇ ਯੋਗ ਨੇ, ਤਾਂ ਇਹੀ ਸੀਟ ਨਿਕਲਦੀ ਨਜ਼ਰ ਆ ਰਹੀ ਹੈ ਇਸ ਸਮੇਂ। ਇੱਥੋਂ ਹੀ ਕੰਜ਼ਰਵੇਟਿਵ ਦਾ ਜਿਹੜਾ ਉਮੀਦਵਾਰ ਜਿੱਤਦਾ ਨਜ਼ਰ ਆ ਰਿਹਾ ਵਾ ਕੈਲੇਡਨ ਡਫਰਨ ਤੋਂ। ਪ੍ਰੋਗਰਾਮ ਖਬਰਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਔਰ ਇੱਕ ਖਬਰ ਜਿਹੜੀ ਵੀਕਐਂਡ ਦੇ ਉੱਤੇ ਵੀ ਪੂਰੀ ਚਰਚਾ ਦੇ ਵਿੱਚ ਰਹੀ, ਅੱਜ ਵੀ ਪੂਰੀ ਚਰਚਾ ਦੇ ਵਿੱਚ ਹੈ, ਜਿਹੜੇ ਦੋ ਲੜਕੇ ਜਿਨ੍ਹਾਂ ਦੀ ਤਲਾਸ਼ ਹੈ ਬ੍ਰਿਟਿਸ਼ ਕੋਲੰਬੀਆ ਵਿੱਚ, 3 ਕਤਲ ਕਰਕੇ ਫਰਾਰ ਹੋਏ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ RCMP ਨੂੰ ਹੁਣ ਇਹ ਸੂਹ ਮਿਲੀ ਹੈ ਕਿ ਦੋਵੇਂ ਮਸ਼ਕੂਕ ਯਾਰਕ ਲੈਂਡਿੰਗ ਮੈਨੀਟੋਬਾ ਵਿੱਚ ਜਾਂ ਇਸ ਦੇ ਨੇੜੇ ਹਨ। ਇਹ ਸੂਹ ਉੱਤੇ ਕੰਮ ਕਰਦੇ ਹਾਂ, RCMP ਵੱਲੋਂ ਆਪਣੇ ਅਧਿਕਾਰੀਆਂ ਨੂੰ ਯਾਰਕ ਲੈਂਡਿੰਗ ਮੈਨੀਟੋਬਾ ਭੇਜਿਆ ਜਾ ਰਿਹਾ ਐਤਵਾਰ ਨੂੰ। ਕੱਲ੍ਹ ਸ਼ਾਮੀ 7 ਵਜੇ ਤੋਂ ਠੀਕ ਪਹਿਲਾਂ RCMP ਨੇ ਮੈਨੀਟੋਬਾ ਦੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ। ਇਹ ਚੇਤਾਵਨੀ ਵੀ ਦਿੱਤੀ ਗਈ ਕਿ ਇਸ ਕਾਰਨ ਇਲਾਕੇ ਵਿੱਚ ਪੁਲਿਸ ਅਧਿਕਾਰੀ ਦੀ ਭਾਰੀ ਗਿਣਤੀ ਵੀ ਨਜ਼ਰ ਆ ਸਕਦੀ ਹੈ। ਪੁਲਿਸ 19 ਸਾਲਾ ਕੈਮ ਮੈਕਲਿਓਡ ਅਤੇ 18 ਸਾਲਾ ਬ੍ਰਾਇਡ ਦੀ 6 ਦਿਨਾਂ ਤੋਂ ਭਾਲ ਕਰ ਰਹੀ ਹੈ। ਇਹ ਦੋਵੇਂ ਲੜਕੇ 64 ਸਾਲਾ ਲਿਓਨਾਰਡ ਡਿਕ ਦੇ ਕਤਲ ਦੇ ਸੰਬੰਧ ਵਿੱਚ ਲੋੜੀਂਦੇ ਨੇ ਅਤੇ 2 ਹੋਰਨਾਂ ਕਤਲਾਂ ਦੇ ਸ਼ੱਕ ਵਿੱਚ ਵੀ ਇਹਨਾਂ ਦੋਵਾਂ ਉੱਤੇ ਹੈ। ਪੁਲਿਸ ਗੈਲਮ ਮੈਨੀਟੋਬਾ ਦੇ ਨਾਲ ਲੱਗਦੇ ਇਲਾਕੇ ਵਿੱਚ ਇਹਨਾਂ ਦੋਵਾਂ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਕਿਉਂਕਿ ਇਹਨਾਂ ਦੋਵਾਂ ਨੂੰ ਇੱਥੇ ਵੇਖਿਆ ਗਿਆ ਸੀ। ਪਰ ਸ਼ੁੱਕਰਵਾਰ ਨੂੰ ਪੁਲਿਸ ਨੇ ਦੱਸਿਆ ਕਿ ਕਿਸੇ ਨੇ ਇਲਾਕਾ ਛੱਡਣ ਵਿੱਚ ਉਹਨਾਂ ਦੀ ਮਦਦ ਕੀਤੀ ਹੋ ਸਕਦੀ ਹੈ ਅਤੇ ਹੁਣ RCMP ਨੇ ਯਾਰਕ ਲੈਂਡਿੰਗ ਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਪੁਲਿਸ ਅਧਿਕਾਰੀਆਂ ਦੀਆਂ ਤਸਵੀਰਾਂ ਕਿ ਉਹ ਸੋਸ਼ਲ ਮੀਡੀਆ ਉੱਤੇ ਸ਼ੇਅਰ ਨਾ ਕਰਨ ਤਾਂ ਕਿ ਪੁਲਿਸ ਅਧਿਕਾਰੀਆਂ ਦੀ ਲੋਕੇਸ਼ਨ ਗੁਪਤ ਰੱਖੀ ਜਾ ਸਕੇ। 6 ਦਿਨ ਤੋਂ ਇਹ ਦੋ ਲੜਕੇ ਭੱਜੇ ਹੋਏ ਨੇ। ਵੱਡੀ ਤਾਦਾਦ ਦੇ ਵਿੱਚ RCMP ਨੇ ਆਪਣਾ ਹਰ ਹੀਲਾ ਵਸੀਲਾ ਇਸ ਸਮੇਂ ਵਰਤ ਰਹੀ ਹੈ ਇਹਨਾਂ ਦੋ ਵਿਅਕਤੀਆਂ ਨੂੰ ਮੈਨੀਟੋਬਾ ਦੇ ਇਸ ਇਲਾਕੇ ਤੋਂ ਫੜਨ ਦੇ ਲਈ, ਪਰ ਹਾਲੇ ਤੱਕ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ। ਔਰ ਇੱਕ ਲੜਕੇ ਦੇ ਪਿਓ ਦਾ ਇਹ ਵੀ ਕਹਿਣਾ ਕਿ ਉਹ ਸੁਸਾਈਡ ਮਿਸ਼ਨ 'ਤੇ ਉਹਨਾਂ ਦਾ ਬੇਟਾ ਹੋ ਸਕਦਾ ਕਿ ਇਸ ਤੋਂ ਪਹਿਲਾਂ ਜਾਂ ਪੁਲਿਸ ਦੇ ਹੱਥ ਆਵੇ ਉਹ ਆਪਣੇ ਆਪ ਨੂੰ ਸੁਸਾਈਡ ਕਰ ਲਵੇ ਜਾਂ ਫਿਰ ਉਹ ਪੁਲਿਸ ਦੇ ਨਾਲ ਇਨਕਾਊਂਟਰ ਕਰਨ। ਸੋ ਬੜਾ ਕੌਸ਼ੀਅਸਲੀ ਪੁਲਿਸ ਇਸ ਸਮੇਂ ਮੂਵ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਜਿਹੜੀਆਂ ਵੱਡੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਸਮੇਂ ਡਾਕਟਰ ਲਖਵਿੰਦਰ ਜੀ ਨੇ ਮੇਰੇ ਨਾਲ ਸੁਖਮਨੀ ਹੋਮਿਓਪੈਥੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਤਿਕਾਰ ਗਰੇਵਾਲ ਸਾਹਿਬ ਸਾਰਿਆਂ ਨੂੰ ਸਤਿਕਾਰ ਜੀ
ਜੀ ਸਤਿਕਾਰ ਸੋ ਕੀ ਅਪਡੇਟ ਆ ਸੋਚਣ ਕਰਨਾ ਚਾਹੋਗੇ
ਕਈ ਵਾਰੀ ਸਕਿਨ ਦੇ ਵਿੱਚ ਗਰੇਵਾਲ ਸਾਹਿਬ ਇਦਾਂ ਦੀ ਕੋਈ ਗਿਲਟੀ ਜੀ ਬਣ ਜਾਂਦੀ ਜਾਂ ਵੈਰੀਕਸ ਵੇਨ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਨੀਲੀਆਂ ਨੀਲੀਆਂ ਜਿਹੜੀਆਂ ਤੁਹਾਡੀਆਂ ਵੇਨਸ ਹੁੰਦੀਆਂ ਉਹ ਉੱਭਰ ਆਉਂਦੀਆਂ ਬਹੁਤ ਤੇ ਕਈ ਵਾਰੀ ਦਰਦ ਵੀ ਕਰਦੀਆਂ ਤੇ ਉਹਦੇ ਵਿੱਚ ਕਈ ਵਾਰੀ ਇਹੋ ਜਿਹੀ ਕੋਈ ਵੈਰੀਕਸ ਵੇਨ ਵਰਗੀ ਗਿਲਟੀ ਜੀ ਬਣ ਜਾਂਦੀ ਆ ਮੋਸਟਲੀ ਲੋਅਰ ਲੈਗਸ ਦੇ ਵਿੱਚ ਕਿਸੇ ਜਗ੍ਹਾ ਤੇ ਤੇ ਉਹ ਬਹੁਤ ਸਾਰੇ ਟੈਸਟ ਕਰਵਾ ਕੇ ਸਪੈਸ਼ਲਿਸਟ ਤੇ ਜਾ ਕੇ ਉਹ ਕਈ ਕੁਛ ਕਰਦੇ ਆ ਬਾਉਂਸੀ ਵੀ ਕਰਦੇ ਪਤਾ ਨੀ ਲੱਗਦਾ ਵੀ ਹੈ ਕੀ ਹੈ ਨਿਕਲਦਾ ਕੁਛ ਨੀ ਔਰ ਪੇਨਫੁਲ ਹੁੰਦੀ ਹੈ ਕਈ ਵਾਰੀ ਮਤਲਬ ਜੇ ਨਹੀਂ ਪੇਨਫੁਲ ਹੈਗੀ ਤਾਂ ਫਿਰ ਤਾਂ ਚਲੋ ਠੀਕ ਹੈ ਆਪਾਂ ਨੂੰ ਇਗਨੋਰ ਵੀ ਕਰ ਸਕਦੇ ਉਹਨੂੰ ਕੋਈ ਗੱਲ ਨੀ ਪਰ ਜੇ ਦਰਦ ਹੁੰਦੀ ਆ ਤੇ ਸਮਝ ਕੋਈ ਨੀ ਆ ਰਹੀ ਤੇ ਉਹਦਾ ਜਿਹੜਾ ਮੋਟਾ ਮੋਟਾ ਇਲਾਜ ਆ ਫਟਾਫਟ ਕਰ ਦਿੰਦੇ ਹੋਮਪੈਥੀ ਚ ਤੇ ਉਹਦਾ ਕਾਰਨ ਜਿਹੜਾ ਆ ਮੋਸਟਲੀ 90% ਇਹ ਹੁੰਦਾ ਜਿਹੜਾ ਆਪਾਂ ਨੂੰ ਪਤਾ ਨੀ ਲੱਗਦਾ ਕਿਸੇ ਵੇਲੇ ਵੀ ਕੋਈ ਟਿੱਡੀ ਕਹਿਣਾ ਕੋਈ ਮੱਛਰ ਮੱਖੀ ਇਹੋ ਜਿਹਾ ਪੁਆਇਜਨਸ ਲੜਿਆ ਹੁੰਦਾ ਕਿ ਉਹਦੀ ਜਿਹੜੀ ਜ਼ਹਿਰ ਆ ਉਹ ਉਸ ਜਗ੍ਹਾ ਤੇ ਅਕੋਮੋਡੇਟ ਹੋ ਜਾਂਦੀ ਆ ਉਹਦੇ ਕਰਕੇ ਉਹ ਬਹੁਤ ਪੇਨਫੁਲ ਹੁੰਦਾ ਤੇ ਉਹ ਜਾਣੀ ਨੀ ਜਿੰਨੇ ਮਰਜ਼ੀ ਐਂਟੀਬਾਇਟਿਕ ਉਹਦੇ ਪਿਓ ਸਟੀਰਾਇਡ ਜਾਂ ਕੁਝ ਜੋ ਮਰਜ਼ੀ ਖਾ ਲਓ ਉਹ ਜਾਣੀ ਨੀ ਉਹ ਹੋਮਪੈਥੀ ਨਾਲ ਹੀ ਜਾ ਸਕਦੀ ਸੋ ਇਹੋ ਜਿਹੀ ਗੱਲ ਹੈਗੀ ਜਿਹੜੀ ਕਿ ਜੇਕਰ ਪੇਸ਼ੈਂਟ ਨੂੰ ਇੱਦਾਂ ਦੀ ਪ੍ਰੋਬਲਮ ਹੈ ਕਿ ਨਹੀਂ ਪਤਾ ਲੱਗ ਰਿਹਾ ਡਾਕਟਰ ਨੂੰ ਬਈ ਕੀ ਚੱਕਰ ਆ ਤੇ ਉਹੀ ਦੱਸਾਂਗੇ ਵੀ ਫਟਾਫਟ ਵੀ ਕੀ ਚੱਕਰ ਆ ਫਟਾਫਟ ਠੀਕ ਵੀ ਕਰ ਦਾਂਗੇ
ਜੀ ਡਾਕਟਰ ਸਾਹਿਬ ਇਹ ਦੱਸੋ ਮੈਨੂੰ ਕਿ ਇਹ ਜਿਹੜਾ ਮੱਛਰ ਹੈ ਜੇ ਇਸ ਨੂੰ ਲੜਨ ਤੋਂ ਰੋਕਣਾ ਹੋਵੇ ਕੋਈ ਹੋਮਿਓਪੈਥੀ ਏਦਾਂ ਦੀ ਵੀ ਦਵਾਈ ਹੈਗੀ ਆ ਕਿ ਮੱਛਰ ਤੁਹਾਡੇ ਨਾਲ ਲੜੇ ਕੁਝ ਸਰੀਰ ਹੁੰਦੇ ਆ ਜਿਨ੍ਹਾਂ ਦੇ ਮੱਛਰ ਨਹੀਂ ਲੜਦਾ ਗਾ ਕੁਝ ਕੁਝ ਵੱਲ ਭੱਜੇ ਆਉਂਦੇ ਹੁੰਦੇ ਨੇ ਠਾ ਠਾ ਕੇ ਦੰਦੀਆਂ ਵੱਢਦੇ ਨੇ ਸੋ ਕੋਈ ਏਦਾਂ ਦੀ ਕੋਈ ਹੈ ਦਵਾਈ ਜਿਹੜੀ ਹੈ ਆਪਾਂ
ਖੂਨ ਮਿੱਠਾ ਜਾਂ ਕੌੜਾ ਪਤਾ ਨੀ ਕੀ ਚੱਕਰ ਮੱਛਰ ਬਹੁਤ ਅਟਰੈਕਟ ਹੁੰਦਾ ਵਾ ਮੱਛਰ ਕੀ ਨਿੱਕੀ ਨਿੱਕੀ ਭੁੰਡੀ ਜਿਹੜੀ ਹੁੰਦੀ ਦਿਖਦੀ ਵੀ ਨਹੀਂ ਚਿੱਟੀ ਚਿੱਟੀ ਜੀ ਉਹ ਵੀ ਤੁਹਾਨੂੰ ਪਰੇਸ਼ਾਨ ਕਰਦੀ ਜੇ ਤੁਸੀਂ ਫੁੱਲ ਸਲੀਵ ਨਹੀਂ ਪਾ ਕੇ ਬਾਹਰ ਜਾਂਦੇ ਸ਼ਾਮ ਨੂੰ ਸੈਰ ਕਰਨ ਸੋ ਇਹ ਜਿਹੀ ਚੀਜ਼ਾਂ ਇਹ ਹੈਗੀ ਹੈ ਜੀ ਦਵਾਈ ਹੈਗੀ ਆ ਹੋਮਪੈਥੀ ਦੀ ਪਰ ਇਹ ਹੈ ਕਿ ਮੈਂ ਦੇਖਿਆ ਆਪਣੇ ਤੇ ਜਿੱਦਣ ਮੈਂ ਦਵਾਈ ਖਾ ਲਵਾਂ ਤੇ ਹਫ਼ਤਾ ਕਦੇ ਨਹੀਂ ਕਰਦਾ ਕਾਫੀ ਕਰ ਜਾਂਦਾ ਪਰ ਫਿਰ ਉਸ ਤੋਂ ਬਾਅਦ ਉਹਦਾ ਅਸਰ ਖਤਮ ਹੋ ਜਾਂਦਾ ਸੋ ਦਵਾਈਆਂ ਹੈਗੀਆਂ ਪਰ ਇਹ ਹੈ ਕਿ ਬਚਣ ਚ ਹੀ ਫਾਇਦਾ ਜੀ ਮਤਲਬ ਫੁੱਲ ਸਲੀਵ ਪਾ ਕੇ ਆਪਣੇ ਨਿਕਲੋ
ਕੱਪੜੇ ਦੇ ਵਿੱਚ ਵੀ ਲੜ ਜਾਂਦੇ ਆ ਮੱਛਰ ਐਡਾ ਐਡਾ ਤੇ ਉਹਦੀ ਚੁੰਝ ਜੀ ਕਈ ਵਾਰੀ ਦੇਖੀ ਦੀ ਹੁੰਦੀ ਹੈ ਐਡੀ ਲੰਮੀ ਉਹ ਫਿਰ ਕੱਢਦਾ ਤਾਰ ਜੀ ਅਰਗੀ ਉਹਦੀ ਚੁੰਝ ਜੀ ਤੇ ਐਨ ਕੱਪੜੇ ਦੇ ਵਿੱਚ ਵੀ ਡੰਗ ਮਾਰਦਾ ਪੂਰਾ
ਹਾਂਜੀ ਵੱਡਾ ਜੀ ਮੱਛਰ ਇੱਥੇ ਬਹੁਤ ਪਰ ਇਹ ਹੈ ਕਿ ਬਚਾਉਣ ਚ ਬਚਾ ਰੱਖਣ ਚ ਫਾਇਦਾ ਹੈ ਮੱਛਰ ਨੂੰ ਲਾਗੇ ਨਾ ਆਉਂਦੇ ਹੋ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਮੱਛਰ ਜਿਹੜਾ ਨਾ ਉਹ ਇਹੋ ਜਿਹੀ ਥਾਂ ਤੋਂ ਉੱਠ ਕੇ ਤੁਹਾਡੇ ਲੜ ਜਾਂਦਾ ਇਹੋ ਜਿਹੀ ਗਲਤ ਚੀਜ਼ ਉਹਨੇ ਖਾਧੀ ਪੀਤੀ ਹੁੰਦੀ ਜਾਂ ਕੋਈ ਪੁਆਇਜਨਸ ਚੀਜ਼ ਤੋਂ ਉਹ ਖਾ ਪੀ ਕੇ ਆਇਆ ਹੁੰਦਾ ਕੋਈ ਮਰਿਆ ਕੀੜਾ ਮਕੌੜਾ ਹੈ ਨਾ ਉਹ ਤੋਂ ਉੱਠ ਕੇ ਆਇਆ ਉਹ ਪਹਿਲਾਂ ਜ਼ਹਿਰੀਲਾ ਉੱਤੋਂ ਉਹ ਡਬਲ ਜ਼ਹਿਰੀਲਾ ਹੋ ਜਾਂਦਾ ਜੀ ਉਹਦੇ ਕਰਕੇ ਫਿਰ ਉਹ ਜਿਹੜਾ ਜ਼ਹਿਰ ਹੈ ਉਹ ਤੁਹਾਡੀ ਸਕਿਨ 'ਚ ਇਹੋ ਜਿਹਾ ਉਹ ਨਿਕਲਦਾ ਨਹੀਂ ਸਾਲਾਂ ਬੱਧੀ ਨਿਕਲਦਾ ਨਹੀਂ ਦਾਗ ਨਹੀਂ ਜਾਂਦੇ ਸੋ ਇਹਦਾ ਟ੍ਰੀਟਮੈਂਟ ਹੈਗਾ ਜੀ ਹੋਮਪੈਥੀ 'ਚ ਅਤੇ ਜਦੋਂ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਫਿਰ ਇਹਦੇ ਬਾਰੇ ਸੋਚਣਾ ਜ਼ਰੂਰ ਚਾਹੀਦਾ ਜੀ ਪ੍ਰੋਬਲਮ ਕੋਈ ਵੀ ਹੋਵੇ ਇਹ ਠੀਕ ਕਰ ਦਿੰਦੀ ਹੈ
416-522-7777 416-522-7777 ਥੈਂਕ ਯੂ ਸੋ ਇੱਕ ਗਾਰਡਨ 'ਚ ਮੱਛਰ ਇਹ ਤੰਗ ਕਰਦਾ ਆ ਅਤੇ ਇੱਕ ਅਰਨੋ ਮੈਨੂੰ ਉਹਨੇ ਨਾਂ ਭੁੱਲ ਗਿਆ ਬੀਟਲ ਨਹੀਂ ਮੈਂ ਇੱਕ ਮਿੰਟ 'ਚ ਤੁਹਾਨੂੰ ਨਾਂ ਯਾਦ ਕਰਕੇ ਦੱਸਦਾ ਉਹ ਬੱਗ ਵੀ ਬਹੁਤ ਤੰਗ ਇਸ ਸਮੇਂ ਕਰ ਰਿਹਾ ਵਾ ਔਰ ਉਹਨੂੰ ਖਤਮ ਕਰਨ ਦੇ ਲਈ ਕੋਈ ਸਪਰੇਅ ਨਹੀਂ ਉਹਦੇ 'ਤੇ ਕੰਮ ਕਰਦੇਗੀ ਬੂਟੇ ਖਾਣ ਦੇ ਉੱਤੇ ਤਾਂ ਬਹੁਤ ਜ਼ੋਰ ਆ ਜਿਹੜਾ ਦਿੱਤਾ ਹੋਇਆ ਵਾ ਅਤੇ ਜੈਪਨੀਜ਼ ਬੀਟਲ ਯੈਸ ਜੈਪਨੀਜ਼ ਬੀਟਲ ਤੁਸੀਂ ਤੁਹਾਡੇ ਘਰ ਦੇ ਬੂਟੇ ਕਿਸੇ ਜੈਪਨੀਜ਼ ਬੀਟਲ ਨੇ ਖਰਾਬ ਕੀਤੇ ਨੇ ਅਤੇ ਉਹਦੇ ਲਈ ਟਰੈਪ ਤੁਸੀਂ ਲਾਇਆ ਹੋਵੇ ਕੋਈ ਜੈਪਨੀਜ਼ ਬੀਟਲ ਦੇ ਲਈ ਖਾਸ ਤੌਰ ਦੇ ਉੱਤੇ ਚੈਰੀ ਦੇ ਬੂਟੇ ਫਿਰ ਤੁਹਾਡੇ ਐਪਲਸ ਦੇ ਬੂਟੇ ਜਾਂ ਫਿਰ ਤੁਹਾਡੇ ਹੋਰ ਫੁੱਲਾਂ ਦੇ ਬੂਟੇ ਬਹੁਤ ਖਾਂਦਾ ਇਹ ਸੋ ਮੈਂ ਕਾਫੀ ਇਹਦੇ ਬਾਰੇ ਪੜ੍ਹਦਾ ਰਿਹਾ ਕਿ ਕਿਹੜੀ ਸਪਰੇਅ ਕੀਤੀ ਜਾਵੇ ਕਿ ਜੈਪਨੀਜ਼ ਬੀਟਲ ਤੋਂ ਬੂਟੇ ਜਿਹੜੇ ਬਚਾਏ ਜਾਣ ਪਰ ਮੈਨੂੰ ਕੋਈ ਤਰੀਕਾ ਉਸਦਾ ਲੱਭਿਆ ਨਹੀਂ ਗਾ ਅੱਜ ਸਪਰੇਅ ਕਰਕੇ ਜਾਓ ਬੂਟੇ 'ਤੇ, ਅਗਲੇ ਦਿਨ ਫਿਰ ਉਵੇਂ ਹੀ ਬੈਠੇ ਹੁੰਦੇ ਨੇ ਡਾਰਾਂ ਦੀਆਂ ਡਾਰਾਂ, ਅਤੇ ਉਸ ਨੂੰ ਖਾਣ ਦੇ ਲਈ, ਅਤੇ ਜਮ੍ਹਾਂ ਹੀ ਬੂਟੇ ਜਿਹੜੇ ਉਹ ਖਤਮ ਕਈ ਉਹਨੇ ਕਰ ਦਿੱਤੇ ਨੇ। ਸੋ ਇੱਕ ਇਹ ਜੈਪਨੀਜ਼ ਬੀਟਲ ਦੇ ਲਈ ਕੋਈ ਹੈ ਤੁਹਾਡੇ ਪਾਸ ਕੋਈ ਦਵਾਈ ਬਈ, ਜੇ ਤੁਸੀਂ ਖੇਤੀਬਾੜੀ ਦੇ ਵਿੱਚ ਇੰਟਰਸਟਡ ਹੋ ਅਤੇ ਤੁਹਾਨੂੰ ਪਤਾ ਹੋਵੇ ਜੈਪਨੀਜ਼ ਬੀਟਲ ਜਿਹੜਾ ਬੂਟੇ ਤੁਹਾਡੇ, ਵੈਸੇ ਹੁਣ ਤਾਂ 15 ਕੁ ਦਿਨ ਰਹਿ ਗਏ ਉਹਨਾਂ ਦੇ, ਤੋਂ ਬਾਅਦ ਉੱਦਾਂ ਹੀ ਉਹ ਖਤਮ ਹੋ ਜਾਂਦੇ ਨੇ, ਉਹਨਾਂ ਦੀ ਇੰਨੀ ਕੀ ਲਾਈਫ ਹੁੰਦੀ ਹੈ, ਇੰਨੀ ਗਰਮੀ ਦੇ ਵਿੱਚ ਨਿਕਲਦੇ ਨੇ ਉਹ, ਅਤੇ ਬਾਅਦ 'ਚ ਫਿਰ ਹੁਣ ਜਿਹੜੇ ਆਂਡੇ ਦਿੱਤੇ ਹੋਏ ਨੇ ਉਹ ਅਗਲੇ ਸਾਲ ਉਹਨਾਂ ਨੇ ਦੁਬਾਰਾ ਫਿਰ ਗਰੋਅ ਹੋਣਾ ਹੈ, ਅਤੇ ਦੁਬਾਰਾ ਫਿਰ ਜਦੋਂ ਧੁੱਪ ਪੈਣੀ ਹੈ ਅਤੇ ਉਹਨਾਂ ਨੇ ਫਿਰ ਵੱਡੀ ਗਿਣਤੀ ਦੇ ਵਿੱਚ ਆਂਡਿਆਂ ਤੋਂ ਉਹ ਬੱਗ ਬਣ ਕੇ ਅਤੇ ਤੁਹਾਡੇ ਬੂਟਿਆਂ ਨੂੰ ਖਾਣ ਦੇ ਲਈ ਰੈਡੀ ਹੋ ਜਾਣਗੇ। ਕਿਸ ਨੂੰ ਪਤਾ ਕਿਸੇ ਸੋਤੇ ਨੂੰ ਜੈਪਨੀਜ਼ ਬੀਟਲ ਨੂੰ ਕਿਵੇਂ ਖਤਮ ਕਰਨਾ, ਕਿਵੇਂ ਭਜਾਉਣਾ, ਆਪਣੇ ਬੂਟਿਆਂ ਨੂੰ ਕਿੱਦਾਂ ਪ੍ਰੋਟੈਕਟ ਕਰਨਾ, 416-620-1778 ਸਟੂਡੀਓ ਨੰਬਰ ਹੈ, 416-620-1778 ਸਟੂਡੀਓ ਨੰਬਰ ਹੈ। ਅੱਜ ਕੈਨੇਡੀਅਨ ਡਿਫੈਂਸ ਡਿਪਾਰਟਮੈਂਟ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ। ਇੱਕ ਔਰਤ ਵੱਲੋਂ ਇਲਜ਼ਾਮ ਉਹਨਾਂ ਦੇ ਉੱਤੇ ਲਾਏ ਗਏ ਨੇ ਕਿ ਉਹਨਾਂ ਨੇ ਬੜਾ ਲੰਮਾ ਸਮਾਂ ਆਰਮੀ ਦੇ ਵਿੱਚ ਸਰਵਿਸ ਕੀਤੀ ਹੈ ਅਤੇ ਉਹਨਾਂ ਨੂੰ ਕੋਈ ਪ੍ਰਮੋਸ਼ਨ ਨਹੀਂ ਦਿੱਤੀ ਗਈ, ਹਾਲਾਂਕਿ ਉਸ ਨੂੰ ਹੁਣ ਬਾਹਰ ਆਰਮੀ ਦੇ ਉੱਤੋਂ ਕੱਢ ਦਿੱਤਾ ਗਿਆ। ਉਹਨਾਂ ਨੇ ਰੇਸਿਜ਼ਮ ਦਾ ਇਲਜ਼ਾਮ ਇਸ ਸਮੇਂ ਲਾਇਆ ਕਿਉਂਕਿ ਉਹ ਕਾਲੇ ਭਾਈਚਾਰੇ ਦੇ ਵਿੱਚੋਂ ਸੀ। ਦੂਸਰੇ ਪਾਸੇ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਮਿਲਟਰੀ ਲਾ ਤਹਿਤ ਗੰਭੀਰ ਅਪਰਾਧ ਦੇ ਦੋਸ਼ੀ ਪਾਏ ਜਾਣ ਵਾਲੇ ਮਿਲਟਰੀ ਮੈਂਬਰਸ ਕੋਲ ਜਿਊਰੀ ਸਾਹਮਣੇ ਸੁਣਵਾਈ ਕਰਨ ਦਾ ਸੰਵਿਧਾਨਿਕ ਅਧਿਕਾਰ ਨਹੀਂ ਹੈ। ਇੱਕ ਪਾਸੇ ਇਹ ਗੱਲ ਹੈ ਕਿ ਜਿਹੜੇ ਮਿਲਟਰੀ ਵਾਲੇ ਨੇ ਉਹ ਜਿਊਰੀ ਸਾਹਮਣੇ ਆਪਣੀ ਸੁਣਵਾਈ ਨਹੀਂ ਕਰ ਸਕਦੇ ਗੇ। ਇਹ ਖਬਰ ਤੋਂ ਬਾਅਦ ਇੱਕ ਤੁਹਾਡੇ ਨਾਲ ਤੁਸੀਂ ਮੁਤਾਲਾ ਕਰਨਾ ਕਿ ਹਿਊਮਨ ਰਾਈਟਸ 'ਤੇ ਕਿੱਥੇ ਜਿੱਥੇ ਲੋੜ ਹੁੰਦੀ ਹੈ ਉੱਥੇ ਉਹਨੂੰ ਵਰਤਦੇ ਨਹੀਂ, ਜਿੱਥੇ ਨਹੀਂ ਲੋੜ ਹੁੰਦੀ ਗੀ ਅਤੇ ਉੱਥੇ ਕਿਵੇਂ ਉਸ ਦੀ ਚਰਚਾ ਹੁੰਦੀ ਹੈ। ਸੋ ਇਹ ਮਿਲਟਰੀ ਵਾਲਿਆਂ ਦੇ ਲਈ ਹੈ ਕਿ ਮਿਲਟਰੀ ਲਾ ਤਹਿਤ ਕੋਈ ਵੀ ਗੰਭੀਰ ਦੋਸ਼ੀ ਅਪਰਾਧ ਦੇ ਦੋਸ਼ੀ ਪਾਏ ਜਾਣ ਵਾਲੇ ਦੀ ਜੂਰੀ ਸਾਹਮਣੇ ਕੋਈ ਸੁਣਵਾਈ ਨਹੀਂ ਹੈ। ਚਾਰਟਰ ਆਫ ਰਾਈਟਸ ਐਂਡ ਫਰੀਡਮ ਜੂਰੀ ਸਾਹਮਣੇ ਸੁਣਵਾਈ ਦਾ ਅਧਿਕਾਰ ਦਿੰਦਾ ਹੈ ਪਰ ਮਿਲਟਰੀ ਲਾ ਤਹਿਤ ਸਿੱਧ ਹੋਏ ਅਪਰਾਧ ਦੇ ਮਾਮਲੇ ਵਿੱਚ ਇਹ ਲਾਗੂ ਨਹੀਂ ਹੁੰਦਾ। 2-5 ਵੋਟਾਂ ਨਾਲ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਬਰਕਰਾਰ ਰੱਖਿਆ ਕਿ ਕ੍ਰਿਮੀਨਲ ਕੋਡ ਵਿੱਚ ਸਿਵਿਲੀਅਨ ਅਪਰਾਧਾਂ ਜਿਵੇਂ ਕਿ ਜਿਨਸੀ ਹਮਲਾ ਆਦਿ ਵਰਗੇ ਮਾਮਲਿਆਂ ਵਿੱਚ ਮਿਲਟਰੀ ਸਿਸਟਮ ਤਹਿਤ ਕੈਨੇਡੀਅਨ ਆਰਮਡ ਫੋਰਸਿਸ ਦੇ ਮੈਂਬਰਾਂ ਨੂੰ ਚਾਰਜ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਿਲਟਰੀ ਅਪੀਲ ਕੋਰਟ ਵੱਲੋਂ ਇਹ ਫੈਸਲਾ ਦਿੱਤੇ ਜਾਣ ਤੋਂ ਬਾਅਦ ਸਥਿਤੀ ਭੰਬਲਪੁਰ ਸੇ ਵਾਲੀ ਬਣ ਗਈ ਸੀ ਕਿ ਮਿਲਟਰੀ ਮੈਂਬਰਸ ਨੂੰ ਵੀ ਕੁਝ ਗੰਭੀਰ ਅਪਰਾਧਾਂ ਵਿੱਚ ਜੂਰੀ ਸਾਹਮਣੇ ਸੁਣਵਾਈ ਦਾ ਅਧਿਕਾਰ ਹੈ। ਪਰ ਅਦਾਲਤ ਨੇ ਇਸ ਫੈਸਲੇ ਨਾਲ ਹੁਣ ਮਿਲਟਰੀ ਨਿਆਂ ਪ੍ਰਬੰਧ ਬਾਰੇ ਸਥਿਤੀ ਸਪਸ਼ਟ ਹੋ ਗਈ ਹੈ। ਇਹ ਫੈਸਲੇ ਜਾਰੀ ਹੋਣ ਤੋਂ ਬਾਅਦ ਮਿਲਟਰੀ ਦੇ ਚੀਫ ਪ੍ਰੋਸੀਕਿਊਟਰ ਕਰਨਲ ਬਰੂਸ ਨੇ ਆਖਿਆ ਕਿ ਫੈਸਲੇ ਨਾਲ ਮਿਲਟਰੀ ਨਿਆਂ ਪ੍ਰਬੰਧ ਹੋਰ ਤਰਕਸੰਗਤ ਠਹਿਰਾਇਆ ਗਿਆ ਹੈ। ਸੋ ਇੱਕ ਪਾਸੇ ਇਹ ਗੱਲ ਹੈ ਕਿ ਬਈ ਇਹਨਾਂ ਕੋਲ ਮਿਲਟਰੀ ਵਾਲਿਆਂ ਕੋਲ ਜੂਰੀ ਸਾਹਮਣੇ ਕੋਈ ਸੁਣਵਾਈ ਦਾ ਅਧਿਕਾਰ ਨਹੀਂ ਗਾ, ਚਾਰਟਰ ਆਫ ਰਾਈਟਸ ਤੋਂ ਉੱਤੇ ਇਹਨਾਂ ਨੇ ਫਿਰ ਉਹ ਮਿਲਟਰੀ ਦਾ ਆਪਣਾ ਜਿਹੜਾ ਲਾ ਲਾਤਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਮਾਮਲਾ ਚਰਚ ਦੇ ਵਿੱਚ ਹੈ, ਬੜਾ ਸੰਗੀਨ ਅਤੇ ਸੰਜੀਦਾ ਕਿਸਮ ਦਾ ਇਹ ਮਾਮਲਾ ਹੈ। ਉਹਦੇ ਬਾਰੇ ਮੈਂ ਹੋਰ ਡਿਟੇਲ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਕੱਲ੍ਹ ਨੂੰ ਸਾਂਝੀ ਕਰਾਂਗਾ, ਅੱਜ ਮੈਂ ਕਰਨੀ ਸੀ ਕਿਉਂਕਿ ਵੀਕਐਂਡ ਦੇ ਉੱਤੇ ਇੰਨੇ ਬਿਜ਼ੀ ਰਹੇ, ਅੱਜ ਉਸ ਚੀਜ਼ ਦੇ ਉੱਤੇ ਮੈਂ ਥੋੜ੍ਹਾ ਤਬਸਰਾ ਰੱਖਣਾ ਸੀਗਾ। ਸੋ ਮੈਨੀ ਰਿਸੈਪਸ਼ਨ, ਸੋ ਮੈਨੀ ਇੱਕ ਰੀਅਲ ਸਟੇਟ ਵੀਕਐਂਡ ਦੇ ਉੱਤੇ ਕਰਨੀ ਪੈਂਦੀ ਹੈ, ਫਿਰ ਹੋਰ ਇਵੈਂਟਸ ਇੰਨੇ ਹੁੰਦੇ ਨੇ ਵੀਕਐਂਡ ਦੇ ਉੱਤੇ, ਉਹਨਾਂ 'ਤੇ ਵੀ ਜਾਣਾ ਹੁੰਦਾ, ਵੀਕਐਂਡ ਥੋੜ੍ਹਾ ਬਿਜ਼ੀ ਹੋ ਜਾਂਦਾ। ਅੱਛਾ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵਿਅਕਤੀ ਟਰਾਂਸਜੈਂਡਰ ਹੈ, ਉਹ ਟਰਾਂਸਜੈਂਡਰ ਉਹਨੇ ਆਪਣਾ ਸੈਕਸ ਚੇਂਜ ਕੀਤਾ ਹੋਇਆ, ਵਿਅਕਤੀ ਤੋਂ ਔਰਤ ਉਹ ਬਣਿਆ ਹੋਇਆ, ਔਰਤ ਪੂਰੀ ਤਰ੍ਹਾਂ ਨਹੀਂ ਬਣਿਆ ਹੈਗਾ ਹਾਲੇ, ਇੱਕ ਸਟਿਲ ਜਿਹੜੇ ਮਰਦਾਨਾ ਅੰਗ ਨੇ ਜਿਹੜੇ ਉਸ 'ਤੇ ਹਨ, ਪਰ ਜਿਹੜੇ ਵੇਸਟ ਤੋਂ ਅਪਰ ਬ੍ਰੈਸਟ ਵਗੈਰਾ ਆ ਉਹ ਉਸਦੀ ਔਰਤ ਵਾਂਗੂ ਡਿਵੈਲਪ ਹੋਈ, ਬਾਕੀ ਸਾਰਾ ਫੇਸ ਉਹਨੇ ਆਪਣਾ ਔਰਤ ਵਾਂਗੂ ਬਣਾਇਆ ਹੋਇਆ ਹੈ। ਉਹ ਹੁਣ ਵੈਕਸੀਨ ਦੇ ਲਈ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਬਿਊਟੀ ਪਾਰਲਰ ਨੇ ਉੱਥੇ ਜਾਂਦਾ ਅਤੇ 11 ਬਿਊਟੀ ਪਾਰਲਰਸ ਦੇ ਉੱਤੇ ਹੁਣ ਤੱਕ ਉਹ ਮੁਕੱਦਮਾ ਕਰ ਚੁੱਕਿਆ ਕਿਉਂਕਿ ਜਾਂਦਾ ਉਹ ਦੱਸ ਕੇ ਹੈ ਕਿ ਵੀ ਮੈਂ ਔਰਤ ਹੈ, ਪਰ ਜਦੋਂ ਬਿਊਟੀ ਪਾਰਲਰਸ ਦੀਆਂ ਜਿਹੜੀਆਂ ਲੜਕੀਆਂ ਵੈਕਸਿੰਗ ਕਰਨ ਲੱਗਦੀਆਂ ਦੇਖਦੀਆਂ ਕਿ ਔਰਤ ਨਹੀਂ ਇਹ ਮਰਦ ਆ ਅਤੇ ਉਸਨੂੰ ਜਵਾਬ ਦੇ ਦਿੰਦੀਆਂ ਨੇ ਅਤੇ ਫਿਰ ਉਹਨਾਂ 'ਤੇ ਕੇਸ ਕਰ ਦਿੰਦਾ। ਹੁਣ 6 ਪੰਜਾਬਣਾ, ਮੇਰੀ ਦਿਲਚਸਪੀ ਇਹਦੇ ਵਿੱਚ ਕੀ ਹੈ, ਜੇ 11 ਦੇ ਉੱਤੇ ਉਹਨੇ ਕੇਸ ਕੀਤਾ ਹੈ ਉਹਦੇ ਵਿੱਚ 6 ਪੰਜਾਬਣ ਕੁੜੀਆਂ ਜਿਹੜੀਆਂ ਨੇ ਉਹ ਇਨਵੋਲਵ ਸੀਗੀਆਂ ਬਿਊਟੀ ਪਾਰਲਰ ਵਾਲੀਆਂ, ਕਿ ਜਿਨ੍ਹਾਂ ਨੇ ਜਵਾਬ ਦਿੱਤਾ ਸੀਗਾ ਕਿ ਨਹੀਂ ਅਸੀਂ ਨਹੀਂ ਇਹਦੀ ਵੈਕਸਿੰਗ ਨਹੀਂ ਕਰਨੀ ਗੀ, ਇਹਦੇ ਅਸੀਂ ਇਹ ਪ੍ਰਾਈਵੇਟ ਏਰੀਆ ਦੇ ਵਿੱਚੋਂ ਅਸੀਂ ਇਹਦੇ ਵਾਲ ਨਹੀਂ ਲਾ ਸਕਦੇ ਕਿਉਂਕਿ ਔਰਤ ਨਹੀਂ ਹੈ, ਉਹਨਾਂ ਨੂੰ ਹਿਊਮਨ ਰਾਈਟਸ ਦੇ ਤਹਿਤ ਕੋਰਟ ਦੇ ਵਿੱਚ ਘੜੀਸਿਆ। ਜਿੱਥੇ ਕੋਰਟ ਦੇ ਵਿੱਚ ਇਹਨਾਂ ਔਰਤਾਂ ਨੂੰ ਲੈ ਕੇ ਉੱਥੇ ਜਿਹੜਾ ਜਰਨਲਿਸਟ ਉਸ ਦੀ ਇੰਟਰਵਿਊ ਕਰਨ ਗਿਆ ਅਤੇ ਉਹਦੇ 'ਤੇ 911 ਕਾਲ ਕਰ ਦਿੱਤੀ, ਫਾਇਰ ਅਲਾਰਮ ਖਿੱਚ ਦਿੱਤਾ ਕਿ ਮੇਰੀ ਨਾ ਇੰਟਰਵਿਊ ਕਰ ਸਕੇ ਅਤੇ ਨਾ ਮੇਰੇ ਨਾਲ ਗੱਲ ਕਰ ਸਕੇ। ਸੋ ਜਰਨਲਿਸਟ ਨੂੰ ਵੀ ਉਹਨੇ ਜਿਹੜਾ ਹਿਊਮਨ ਰਾਈਟਸ ਦੇ ਤਹਿਤ ਪੁੱਠਾ ਫਸਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ। ਹਾਲਾਂਕਿ ਜਰਨਲਿਸਟ ਬੜਾ ਸਮਾਰਟ ਸੀ, ਉਹਨੇ ਨਾਲ ਹੀ ਉਸਦੀ ਸਾਰੀ ਵੀਡੀਓ ਵਗੈਰਾ ਬਣਾਈ ਗਿਆ, ਜਿਸ ਤਰ੍ਹਾਂ ਉਹ ਬੋਲ ਕੇ ਉਸਨੂੰ ਬੁਲੀ ਜਰਨਲਿਸਟ ਨੂੰ ਬੁਲੀ ਕਰਨ ਦੀ ਕੋਸ਼ਿਸ਼ ਕਰਦੇ। ਹਾਲਾਂਕਿ ਉਲਟਾ ਉਸਨੇ ਦੋਸ਼ ਇਹ ਲਾਏ ਸੀਗੇ ਕਿ ਬਈ ਇਹ ਜਿਹੜਾ ਜਰਨਲਿਸਟ ਮੇਰੇ ਨਾਲ ਬੁਲਿੰਗ ਕਰ ਰਿਹਾ ਅਤੇ ਮੈਨੂੰ ਉਹ ਵਿਅਕਤੀ ਜਾਂ ਔਰਤ ਅਤੇ ਉਸਦੀ ਮਾਂ ਦੋਵੇਂ ਜਾਣੇ ਉਹ ਜਰਨਲਿਸਟ ਦੇ ਮਗਰ ਪੈ ਰਿਹਾ। ਸੋ ਹਿਊਮਨ ਰਾਈਟਸ, ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਸਾਡੀ ਮਿਲਟਰੀ ਹੈ, ਮਿਲਟਰੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਗੰਭੀਰ ਅਪਰਾਧ ਦੇ ਵਿੱਚ ਚਾਰਜ ਹੋ ਜਾਣ ਤਾਂ ਫਿਰ ਜੂਰੀ ਦੇ ਸਾਹਮਣੇ ਉਹ ਕੇਸ ਸੁਣਵਾਈ ਦਾ ਸੰਵਿਧਾਨਿਕ ਅਧਿਕਾਰ ਨਹੀਂ ਹੈ। ਪਰ ਐਸੇ ਲੋਕਾਂ ਦੇ ਜਿਹੜੇ ਨੇ ਉਹ ਕੇਸ ਕੋਰਟ ਵੀ ਸੁਣਦੀ ਹੈ ਔਰ ਹਿਊਮਨ ਰਾਈਟਸ ਦੇ ਵਿੱਚ ਉਹ ਜਿੱਤਦੇ ਵੀ ਨੇ। ਪਰ ਜਿਹੜੀਆਂ ਇਹ 6 ਪੰਜਾਬਣ ਵੱਖ ਵੱਖ ਬਿਊਟੀ ਪਾਰਲਰਸ ਦੀਆਂ ਕੁੜੀਆਂ ਇਨਵੋਲਵ ਸਨ, ਉਹਨਾਂ ਨੇ ਤਾਂ ਖੈੜਾ ਛਡਾ ਲਿਆ ਆਪਣੇ ਲੋਇਰ ਵਗੈਰਾ ਕਰਕੇ, ਅਤੇ ਹੁਣ ਇੱਕ ਹੋਰ ਉਸਦਾ ਬਿਊਟੀ ਪਾਰਲਰ ਦੇ ਨਾਲ ਪੰਗਾ ਪਿਆ ਹੋਇਆ। ਇਹਦਾ ਡਿਟੇਲ ਮੈਂ ਥੋੜ੍ਹਾ ਜਿਹਾ ਹੋਰ ਤੁਹਾਡੇ ਨਾਲ ਕੱਲ੍ਹ ਨੂੰ ਸਾਂਝਾ ਕਰਾਂਗਾ ਕਿ ਕਿਸ ਹੱਦ ਤੱਕ ਅਸੀਂ ਇਸ ਹਿਊਮਨ ਰਾਈਟਸ ਦੇ ਮਸਲੇ ਨੂੰ ਲੈ ਕੇ ਜਾਂਦੇ ਹਾਂ, ਕਿ ਕਿਸ ਹੱਦ ਤੱਕ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਰਾਈਟ ਹੈ। ਵੀ ਦੇਖੋ, ਜਿਹਨੇ ਉਹ ਸਰਵਿਸ ਉਹਨੂੰ ਨਹੀਂ ਦੇਣੀਗੀ, ਇਫ ਦੇ ਆਰ ਨੋਟ ਕੰਫਰਟੇਬਲ ਟੂ ਪ੍ਰੋਵਾਈਡ ਦੈਟ ਸਰਵਿਸ ਟੂ ਹਿਮ ਔਰ ਹਰ, ਅਤੇ ਉਹਨਾਂ ਦੇ ਵੀ ਹਿਊਮਨ ਰਾਈਟਸ ਨੇ। ਤੋ ਕਹਿੰਦਾ ਵੀ ਮੇਰੇ ਹਿਊਮਨ ਰਾਈਟਸ ਨੇ ਕਿ ਮੈਂ ਆਪਣੀ ਇਹ ਸਰਵਿਸਿਜ਼ ਇਹਨਾਂ ਪਾਸੋਂ ਲੈ ਸਕਦਾ। ਸੋ ਦੈਟਸ ਹੀ ਕੋਰਟ ਕੀ ਫੈਸਲਾ ਕਰਦੀ ਹੈ, ਮਾਮਲਾ ਕੀ ਹੈ, ਥੋੜ੍ਹਾ ਜਿਹਾ ਹੋਰ ਡਿਟੇਲ ਮੈਂ ਤੁਹਾਨੂੰ ਕੱਲ੍ਹ ਨੂੰ ਤੁਹਾਡੇ ਨਾਲ ਸਾਂਝਾ ਕਰ ਦਾਂਗਾ ਇਸ ਦਾ। ਸੋ ਮਾਰਕਮ ਅੰਟਾਰੀਓ ਦੇ ਘਰ ਵਿੱਚ 4 ਵਿਅਕਤੀਆਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਇੱਕ 20 ਸਾਲਾ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ 3 ਵਜੇ ਤੋਂ ਪਹਿਲਾਂ ਟੋਰਾਂਟੋ ਤੋਂ 39 ਕਿਲੋਮੀਟਰ ਉੱਤਰ ਪੂਰਬ ਵੱਲ ਮਾਰਕਮ ਦੇ ਪੂਰਬੀ ਸਿਰੇ ਉੱਤੇ ਕੈਸਲਮੋਰ ਐਵਨਿਊ ਵਿੱਚ ਸਥਿਤ ਘਰ ਵਿੱਚ ਉਹਨਾਂ ਨੂੰ ਸੱਦਿਆ ਗਿਆ, ਅਤੇ ਪੁਲਿਸ ਨੇ ਦੱਸਿਆ ਕਿ ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਹਨਾਂ ਨੂੰ ਇੱਕ 20 ਸਾਲਾ ਵਿਅਕਤੀ ਦਰਵਾਜ਼ੇ ਉੱਤੇ ਮਿਲਿਆ, ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਮੌਕੇ ਉੱਤੇ ਉਹ ਕੋਰਨਰ ਨੂੰ ਸੱਦਿਆ ਗਿਆ ਅਤੇ ਮ੍ਰਿਤਕਾਂ ਦੀ ਪਛਾਣ ਵਜੋਂ ਅਜੇ ਤੱਕ ਨਹੀਂ ਹੋ ਸਕੀ ਅਤੇ ਨਾ ਹੀ ਉਹਨਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗਿਆ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲੇ ਨੂੰ ਸਾਹਮਣੇ ਆ ਕੇ ਸੰਪਰਕ ਕਰਨ ਲਈ ਜਾਣਕਾਰੀ ਲਈ ਅਪੀਲ ਕੀਤੀ ਗਈ ਹੈ। ਸੋ 4 ਵਿਅਕਤੀਆਂ ਦਾ ਕਤਲ, ਇੱਕ 20 ਸਾਲ ਦੇ ਲੜਕੇ ਨੂੰ ਮਾਰਕਮ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅਰੋੜਾ ਦੇ ਵਿੱਚ ਇੱਕ ਘਰ ਵਿੱਚ ਸ਼ੱਕੀ ਢੰਗ ਨਾਲ ਲੱਗੀ ਅੱਗ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ। ਸੜੇ ਹੋਏ ਘਰ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੈ। ਯੋਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸੈਕਿੰਡ ਡਿਗਰੀ ਮਰਡਰ ਦੇ ਮਾਮਲੇ ਵਿੱਚ ਇੱਕ 36 ਸਾਲਾ ਮਹਿਲਾ ਨੂੰ ਚਾਰਜ ਕੀਤਾ ਗਿਆ। ਸ਼ਨਿਚਰਵਾਰ ਨੂੰ ਤੜਕੇ 1 ਵਜੇ ਦੇ ਨੇੜੇ ਤੇੜੇ ਇੱਕ ਘਰ ਵਿੱਚ ਪੁਲਿਸ ਅਧਿਕਾਰੀ ਨੂੰ ਸੱਦਿਆ ਗਿਆ ਅਤੇ ਫਾਇਰ ਫਾਈਟਰਸ ਨੇ 1 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ ਗਿਆ ਅਤੇ ਉਸਨੂੰ ਘਰ ਦੇ ਵਿੱਚੋਂ ਉਹਨਾਂ ਨੂੰ ਇੱਕ ਲਾਸ਼ ਵੀ ਹੈ ਜਿਹੜੀ ਉਹ ਮਿਲੀ ਹੈ। ਸੋ ਮੇਕ ਸ਼ੋਰ ਆਪਣੇ ਸਭ ਦੇ ਜਿਹੜੇ ਫਾਇਰ ਅਲਾਰਮਸ ਵਗੈਰਾ ਨੇ ਉਹ ਠੀਕ ਠਾਕ ਕੰਮ ਕਰਦੇ ਨੇ। ਅਮਰੀਕਾ ਦੇ ਹਾਊਸ ਆਫ ਰਿਪ੍ਰਜੈਂਟੇਟਿਵ ਦੀਆਂ ਗਰਮੀ ਦੀਆਂ ਛੁੱਟੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਨੇ, ਪਰ ਨਵੀਂ ਨਾਰਥ ਅਮਰੀਕਨ ਟ੍ਰੇਡ ਡੀਲ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ। ਇਸ ਦੇ ਨਾਲ ਹੀ ਡਰ ਪੈਦਾ ਹੋ ਗਿਆ ਕਿ ਗੁੱਸੇ ਵਿੱਚ ਆ ਕੇ ਰਾਸ਼ਟਰਪਤੀ ਡੋਨਲਡ ਟਰੰਪ ਮੌਜੂਦਾ ਡੀਲ ਨੂੰ ਵੀ ਖਤਮ ਕਰ ਸਕਦੇ ਨੇ, ਕੋਈ ਪਤਾ ਨਹੀਂ ਗਾ। ਕਹਿੰਦੇ ਕੈਨੇਡਾ ਅਤੇ ਅਮਰੀਕਾ ਦੇ ਟ੍ਰੇਡ ਮਾਹਿਰਾਂ ਨੇ ਇਸ ਗੱਲ ਨੂੰ ਲੈ ਕੇ ਦੋ ਹਿੱਸਿਆਂ ਵਿੱਚ ਵੰਡੇ ਹੋਏ ਨੇ ਕਿ ਟਰੰਪ 6 ਮਹੀਨੇ ਦਾ ਨੋਟਿਸ ਪੀਰੀਅਡ ਧਿਆਨ ਵਿੱਚ ਰੱਖੇ ਬਿਨਾਂ ਹੀ ਮੌਜੂਦਾ ਨਾਰਥ ਅਮਰੀਕਨ ਟ੍ਰੇਡ ਐਗਰੀਮੈਂਟ ਨੂੰ ਖਤਮ ਤਾਂ ਨਹੀਂ ਕਰ ਦਿੰਦੇ। ਇਸ ਤਰ੍ਹਾਂ ਦੀ ਧਮਕੀ ਟਰੰਪ ਵੱਲੋਂ ਕੈਨੇਡਾ ਅਤੇ ਅਮਰੀਕਾ ਨੂੰ ਨਵੀਂ ਡੀਲ ਲਈ ਰਾਜ਼ੀ ਕਰਨ ਵਾਸਤੇ ਦਬਾਅ ਪਾਏ ਜਾਣ ਸਮੇਂ ਕਈ ਵਾਰ ਦਿੱਤੀ ਗਈ ਸੀ। ਮੈਕਸੀਕੋ ਹੀ ਅਜਿਹਾ ਦੇਸ਼ ਹੈ ਜਿਸ ਨੇ ਨਵੇਂ ਯੂਨਾਈਟਿਡ ਸਟੇਟਸ ਮੈਕਸੀਕੋ ਕੈਨੇਡਾ ਸਮਝੌਤੇ, ਜਿਸ ਨੂੰ ਅਸੀਂ USMCA ਨੂੰ ਕਾਨੂੰਨੀ ਤੌਰ ਉੱਤੇ ਪੂਰੀ ਤਰ੍ਹਾਂ ਮਨਜ਼ੂਰੀ ਦਿੱਤੀ ਹੈ, ਪਰ ਕੈਨੇਡਾ ਇਹ ਵੇਖਣ ਦੀ ਉਡੀਕ ਕਰ ਰਿਹਾ ਹੈ ਕਿ ਅਮਰੀਕੀ ਕਾਂਗਰਸ ਇਸ ਬਾਰੇ ਕੀ ਕਰੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਹੇਠਲੇ ਸਦਨ ਵਿੱਚ ਡੈਮੋਕਰੇਟਸ ਦਾ ਦਬਦਬਾ ਹੈ ਅਤੇ ਸ਼ੁੱਕਰਵਾਰ ਨੂੰ 5 ਹਫ਼ਤੇ ਦੀਆਂ ਗਰਮੀ ਦੀਆਂ ਛੁੱਟੀਆਂ ਉੱਤੇ ਜਾਣ ਤੋਂ ਪਹਿਲਾਂ ਇਸ ਸਬੰਧੀ ਕੋਈ ਬਿੱਲ ਪੇਸ਼ ਨਹੀਂ ਕੀਤਾ ਗਿਆ। ਇਸ ਸਥਿਤੀ ਤੋਂ ਬਚਣ ਲਈ ਟਰੰਪ ਅਤੇ ਉਹਨਾਂ ਦੇ ਮੰਤਰੀ ਮੰਡਲ ਜਿਹੜਾ ਬਚਦਾ ਆ ਰਿਹਾ ਸੀ। ਜ਼ਿਕਰਯੋਗ ਹੈ ਕਿ ਡੈਮੋਕਰੇਟਸ USMCA ਦੇ ਲੇਬਰ, ਵਾਤਾਵਰਨ, ਪੇਟੈਂਟ ਪ੍ਰੋਟੈਕਸ਼ਨ ਫੋਰ ਡਰੱਗਸ ਐਂਡ ਐਨਫੋਰਸਮੈਂਟ ਦੇ ਪ੍ਰਬੰਧਾਂ ਵਿੱਚ ਤਬਦੀਲੀ ਚਾਹੁੰਦੇ ਨੇ। ਉਹ ਟਰੰਪ ਦੇ ਟ੍ਰੇਡ ਜਾਂ ਰੋਬਰਟ ਲਾਈਥਰਸ ਨਾਲ ਇਸ ਸੰਬੰਧ ਵਿੱਚ ਅੱਗੇ ਵਧਣ ਲਈ ਸਖ਼ਤ ਮਿਹਨਤ ਕਰ ਰਹੇ ਨੇ, ਪਰ ਉਹ ਅਜੇ ਤੱਕ ਇਸ ਸਹਿਮਤੀ ਉੱਤੇ ਨਹੀਂ ਸੀ ਪਹੁੰਚੇ ਕਿ ਜਿਸ ਨਾਲ ਡੈਮੋਕਰੇਟਸ ਇਸ ਸੰਬੰਧੀ ਹਾਊਸ ਵਿੱਚ ਬਿੱਲ ਪੇਸ਼ ਕਰਨ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। 9:30 ਵਜੇ ਦਾ ਸਮਾਂ ਹੋ ਗਿਆ। ਬੜੀ ਜਲਦੀ ਸੁਸ਼ੀਲ ਦਸਾਜ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਵੀ ਸਾਡੇ ਨਾਲ ਸਾਂਝਾ ਕਰਨਗੇ। ਸੋ ਮੇਰਾ ਖਿਆਲ ਜੈਪਨੀਜ਼ ਬੀਟਲ ਬਾਰੇ ਮੇਰਾ ਕੋਈ ਵੀ ਸੋਚਾ ਨਹੀਂ ਜਾਣਦਾ ਗਾ। ਜੈਪਨੀਜ਼ ਬੀਟਲ ਜਿਹੜੇ ਬਗਜ਼ ਨੇ ਇਹ ਟਟੈਨੇ ਤੋਂ ਥੋੜ੍ਹੇ ਜਿਹੇ ਵੱਡੇ ਹੁੰਦੇ ਨੇ, ਉੱਡਣ ਦੇ ਵਿੱਚ ਵੀ ਬਾਲੇ ਇੰਨੇ ਸ਼ਾਰਪ ਨਹੀਂ ਹੁੰਦੇ ਗੇ, ਭੱਜਣ 'ਚ ਵੀ ਸ਼ਾਰਪ ਨਹੀਂ ਹੁੰਦੇ ਗੇ, ਬਸ ਬੈਠੇ ਬੂਟੇ ਖਾਣ ਦੇ ਵਿੱਚ ਰੁੱਝੇ ਹੁੰਦੇ ਨੇ, ਇੰਨੇ ਰੁੱਝੇ ਹੁੰਦੇ ਨੇ ਅਤੇ ਕੋਲ ਜਾ ਕੇ ਖੜਕਾ ਵੀ ਕਰੋ ਫਿਰ ਵੀ ਨਹੀਂ ਉਹ ਹਿਲਦੇ ਗੇ, ਅਤੇ ਨਾ ਭੱਜਦੇ ਆ, ਸਪਰੇਅ ਕਰੋ ਉਹਨਾਂ ਦੇ ਉੱਤੇ ਅਤੇ ਫਿਰ ਕਿਤੇ ਮਾੜਾ ਮੋਟਾ ਉਹ ਮੂਵ ਹੁੰਦੇ ਨੇ ਅਤੇ ਵਾਪਸ ਫਿਰ ਆ ਜਾਂਦੇ ਨੇ ਉਹ। ਸੋ ਜੈਪਨੀਜ਼ ਬੀਟਲ ਦੇ ਬਾਰੇ ਕੋਈ ਦੱਸਣਾ ਚਾਹੇ ਸੋਚਦਾ ਕਿ ਜੈਪਨੀਜ਼ ਬੀਟਲ ਕਿੱਦਾਂ, ਮੇਰੇ ਖਿਆਲ ਸਰ ਮੇਰੇ ਸਰੋਤੇ ਮਿਊਜ਼ਿਕ ਦੇ ਵਿੱਚ ਕਾਫੀ ਦਿਲਚਸਪੀ ਰੱਖਦੇ ਨੇ, ਪਰ ਗਾਰਡਨਿੰਗ ਜਾਂ ਫਿਰ ਐਗਰੀਕਲਚਰ ਦੇ ਬਾਰੇ 'ਚ, ਬੂਟਿਆਂ ਦੇ ਬਾਰੇ 'ਚ ਘੱਟ ਦਿਲਚਸਪੀ ਰੱਖਦੇ ਨੇ। ਸੋ ਤੁਸੀਂ ਆਪਣੇ ਬੂਟਿਆਂ ਨੂੰ ਇਸ ਸਮੇਂ ਆਪਣੇ ਗਾਰਡਨ ਨੂੰ ਬਗਸ ਤੋਂ ਕਿਵੇਂ ਬਚਾਉਂਦੇ ਹੋ? ਕੋਈ ਹੈ ਕੋਈ ਸਰੋਤਾ ਮੇਰਾ ਦੱਸਣਾ ਚਾਹੇ ਕਿ ਵਟ ਇਜ਼ ਦ ਬੈਸਟ ਔਰਗੈਨਿਕ ਸਪਰੇਅ? ਤੁਸੀਂ ਸਪਰੇਅ ਵੀ ਨਹੀਂ ਕਰਨੀ ਚਾਹੁੰਦੇ ਗੇ ਕਿਉਂਕਿ ਫਾਇਦਾ ਕੀ ਜੇ ਸਪਰੇਅ ਕੀਤੇ ਆਪਣੇ ਗਾਰਡਨ ਦੇ ਬੂਟਿਆਂ ਦੇ ਉੱਤੇ ਅਤੇ ਉਹ ਬੂਟੇ ਤੁਸੀਂ ਉਹੀ ਸਬਜ਼ੀ ਤੁਸੀਂ ਖਾਣੀ ਹੈ ਜਿਹਦੇ ਉੱਤੇ ਤੁਸੀਂ ਕੋਈ ਇੱਦਾਂ ਦੀ ਸਪਰੇਅ ਕੈਮੀਕਲਸ ਕੀਤੇ, ਅਤੇ ਸਵਾਦ ਤਾਂ ਹੈ ਕਿ ਤੁਸੀਂ ਉਹਨੂੰ ਔਰਗੈਨਿਕਲੀ ਉਗਾਓ ਅਤੇ ਉੱਥੋਂ ਹੀ ਤੁਰੇ ਫਿਰਦੇ ਆਪਣੇ ਗਾਰਡਨ 'ਚੋਂ ਉਵੇਂ ਖਾਓ ਅਤੇ ਉਹਦਾ ਕੋਈ ਤੁਹਾਡੇ 'ਤੇ ਅਸਰ ਨਹੀਂ ਹੋਏਗਾ। ਮੈਂ ਨਾ ਇੱਕ ਕਾਲਰ ਨੇ ਲੱਸੀ ਕੀ ਕਹਿਣਾ ਚਾਹੁੰਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਸਾਹਿਬ, ਮੈਨੂੰ ਜੈਪਨੀਜ਼ ਬੀਟਲ ਨੇ ਬਹੁਤ ਤੰਗ ਕੀਤਾ ਜੀ।
ਅੱਛਾ,
ਮੈਂ ਸਬਜ਼ੀਆਂ ਲਾਈਆਂ ਸੀ ਪਿੱਛੇ ਆਪਣੇ ਬੈਕਯਾਰਡ ਫਾਰਮ ਹਾਊਸ 'ਚ, ਬਹੁਤ ਜ਼ਿਆਦਾ ਇਹ ਗੁੱਛਿਆਂ ਦੇ ਗੁੱਛੇ ਫੁੱਲਾਂ ਦੇ ਵਿੱਚ ਵੜ ਜਾਂਦੇ ਆ। ਮੈਂ ਟ੍ਰੈਪ ਵੀ ਬਹੁਤ ਲਾਏ, ਉਹ ਇਹਨਾਂ ਇਹਦੀ ਇੱਥੇ ਹੈ ਨੀ, ਜਾਂ ਤਾਂ ਜ਼ਹਿਰ ਹੀ ਆ, ਫਿਰ ਉਹ ਜ਼ਹਿਰ ਇੱਥੇ ਵੇਚਦੇ ਨੀ ਹੈਗੇ ਕੈਨੇਡਾ ਦੇ ਵਿੱਚ, ਤੇ ਇਹਦੀ ਦਵਾਈ ਕੋਈ ਨੀ ਹੈਗੀ, ਸਿਰਫ ਇਹਨੂੰ ਡਿਸ਼ ਵਾਸ਼ਰ ਜਿਹੜਾ ਸੋਪ ਹੁੰਦਾ ਉਹਨੂੰ ਪਾਣੀ 'ਚ ਘੋਲ ਕੇ ਉਹਦੀ ਸਪਰੇਅ ਕਰੋ ਸਵੇਰੇ ਸ਼ਾਮ ਦੋ ਵਾਰ।
ਅੱਛਾ, ਸਪਰੇਅ ਕੀਤੇ ਤੇ ਫਿਰ ਵੀ ਨਹੀਂ ਹਟਦੇ ਗਏ, ਉਹ ਫਿਰ ਆ ਜਾਂਦੇ ਆ?
ਹਾਂਜੀ, ਫਿਰ ਜਾਂ ਵਿਨੇਗਰ ਕਰੋ ਤੇ ਸਵੇਰੇ ਉੱਠ ਕੇ, ਮੈਂ ਮੇਰੇ ਡੈਡੀ ਵੀ ਤੇ ਮੈਂ ਵੀ ਅਸੀਂ ਨਾ ਇਹਨਾਂ ਨੂੰ ਚੁਗਣਾ ਪੈਂਦਾ ਇਹਨਾਂ ਨੂੰ
ਜੀ,
ਤੇ ਵੈਕਿਊਮ ਮਿਲਦਾ ਛੋਟਾ ਜਿਹਾ, ਉਹ ਫੁੱਲਾਂ ਦੇ ਵਿੱਚ ਖੋਲ ਕੇ ਤਾਂ ਉਹ ਇਹਨਾਂ ਨੂੰ ਕੱਢਣਾ ਪੈਂਦਾ ਵਿੱਚੋਂ।
ਅੱਛਾ ਜੀ,
ਹਰ ਰੋਜ਼ ਇਹਨਾਂ ਨੂੰ ਮੈਨੂਅਲੀ ਤੁਹਾਨੂੰ ਉਹ ਇਹਨਾਂ ਨੂੰ ਸੱਕ ਕਰਨਾ ਪੈਂਦਾ ਵਿੱਚੋਂ, ਜਾਂ ਉਹਨਾਂ ਨੂੰ ਕਿਸੇ ਚੀਜ਼ ਨਾਲ ਮੋਚਣੇ ਨਾਲ ਫੜ ਕੇ ਤਾਂ ਬਾਹਰ ਸਿੱਟੋ ਉਹਨਾਂ ਨੂੰ।
ਓ, ਮੈਂ ਕੀ ਕੀਤਾ ਹੈ ਅਤੇ ਬਾਲਟੀ 'ਚ ਪਾਣੀ ਪਾ ਕੇ ਨਾ ਉਹ ਥੋੜ੍ਹਾ ਜਿਹਾ ਡਿਸ਼ ਵਾਸ਼ਰ ਪਾ ਲਿਆ, ਅਤੇ ਉਹ ਡਿਸ਼ ਵਾਸ਼ਰ ਪਾਉਣ ਤੋਂ ਬਾਅਦ ਫਿਰ ਇਹੀ ਕੰਮ ਮੈਨੂੰ ਹੁਣ ਪਿਛਲੇ ਸਾਲ ਬਹੁਤ ਖਰਾਬ ਕੀਤਾ ਇਹਨਾਂ ਨੇ ਐਤਕੀ, ਫਿਰ ਮੈਂ ਕਾਫੀ ਪੜ੍ਹਿਆ ਦੇ ਬਾਰੇ ਕੀ, ਫਾਈਨਲੀ ਇਹ ਚੁਗਣ ਵਾਲੀ ਮੈਥਡ ਆ ਜਿਹੜਾ ਮੈਨੂੰ ਲੱਗਿਆ ਕਿ ਵਧੀਆ ਹੈ, ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਉਹਨਾਂ ਨੂੰ ਬਾਲਟੀ ਥੱਲੇ ਕਰਕੇ ਉਹਦੇ 'ਚ ਬੂਟੇ ਦਾ ਉਹ ਟਾਹਣੀ ਮੜ ਜੀ ਹਿਲਾ ਦਿੰਦੇ, ਸਾਰੇ ਬਾਲਟੀ ਡਿੱਗ ਪੈਂਦੇ, ਨਾ ਉੱਠ ਸਕਦੇ ਨਾ ਭੱਜ ਸਕਦੇ ਨੇ, ਅਤੇ ਦੇ ਕਈ ਵੀਡੀਓਜ਼ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਇੱਕ ਸਾਲ ਕਰੋਗੇ ਅਤੇ ਅਗਲੇ ਸਾਲ ਤਾਂ ਫਿਰ ਦੇ ਦੈਨ ਦੇ ਵਿਲ ਡਿਸਪੀਅਰ। ਸੋ ਆ ਤੁਸੀਂ ਇੱਕ ਹੋਰ ਗੱਲ ਦੱਸੀ ਹੈ ਕਿ ਇਹਨਾਂ ਨੂੰ ਚੁਗਣਾ ਪੈਂਦਾ ਹੈ।
ਹਾਂਜੀ ਹਾਂਜੀ, ਇਹਦਾ ਇਹੀ ਇਲਾਜ ਆ ਜੀ, ਕਿਉਂਕਿ ਜੇ ਤੁਸੀਂ ਜ਼ਹਿਰ ਸਪਰੇ ਕਰਦੇ ਹੋ ਤੁਹਾਡੇ ਉੱਦਾਂ ਸਬਜ਼ੀ ਲਈ ਫਿਰ ਚੰਗੀ ਨਹੀਂ ਹੈਗੀ ਪਾਣੀ, ਤੇ ਇਹਦਾ ਇਹੀ ਇਲਾਜ ਆ। ਓਕੇ,
ਥੈਂਕ ਯੂ ਸੋ ਮਚ, ਧੰਨਵਾਦ ਜੀ। ਇੱਕ ਹੋਰ ਕਾਲਰ ਨੇ ਸਾਡੇ ਲੱਸੀ ਕੀ ਕਹਿਣਾ ਚਾਹੁੰਦੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ।
ਮੈਂ ਤਾਂ ਜੀ ਆਏ ਸਾਲ ਉਹ ਲਾਉਣਾ ਹੁੰਦਾ ਜੀ, ਆਪਣੇ ਡੋਲਰ ਸਟੋਰ ਤੋਂ ਮੋਮਬੱਤੀਆਂ ਮਿਲਦੀਆਂ, ਉਹ ਸ਼ਾਮ ਨੂੰ ਰੋਜ਼ ਲਾ ਦਿੰਦਾ, ਉਹਦੇ ਨਾਲ ਫਿਰ ਭੱਜ ਜਾਂਦੇ ਆ, ਕੋਈ ਨੀ ਜਾਂਦੀਆਂ ਉਹ ਚ ਨਾ, ਉਹ ਇਹਨਾਂ ਨੂੰ ਭਜਾਉਣ ਲਈ ਨੇ ਉਹ
ਮੋਮਬੱਤੀ, ਜੈਪਨੀਜ਼ ਬੀਟਲ ਨੂੰ ਭਜਾਉਣ ਲਈ।
ਹਾਂਜੀ, ਸਾਰਿਆਂ ਨੂੰ ਭਜਾਉਂਦੇ ਆ ਜਿਹੜਾ ਵੀ ਆਉਂਦਾ,
ਜਿਹੜੇ ਵੀ ਬੱਗਸ ਆਉਂਦੇ ਨੇ ਉਹਨਾਂ ਨੂੰ ਭਜਾਉਣ ਦੇ ਲਈ ਤੁਸੀਂ ਮੋਮਬੱਤੀ ਲਾਉਂਦੇ ਹੋ?
ਹਾਂਜੀ, ਡੋਲਰ ਸਟੋਰ ਤੋਂ ਮਿਲਦੀਆਂ
ਮਿਲਦੀਆਂ ਨੇ ਜਿਹੜੀਆਂ, ਲਾ ਦੀਏ
ਤੇ ਉਹ ਲਾ ਦੋ ਤੁਸੀਂ, ਲਾ ਕੇ ਦੇਖੋ ਜੀ ਇੱਕ ਦਿਨ ਲਿਆ ਕੇ।
ਠੀਕ ਹੈ,
ਹਾਂਜੀ,
ਵੈਰੀ ਗੁੱਡ, ਥੈਂਕ ਯੂ, ਧੰਨਵਾਦ ਜੀ। ਮੈਂ ਤਾਂ ਇੱਕ ਕੰਪਨੀ ਵੀ ਹਾਇਰ ਕੀਤੀ ਹੈ, ਚਾਰਜਿੰਗ $149 ਅਤੇ ਉਹ ਪਤਾ ਨਹੀਂ ਕਹਿੰਦੇ ਅਸੀਂ ਭਜਾ ਦਾਂਗੇ ਸਾਰਾ ਕੁਛ, ਉਹਨਾਂ ਤੋਂ ਵੀ ਨਹੀਂ ਭੱਜੇਗੇ, ਉਹ ਲਾ ਕੇ ਗਏ ਕਿ ਗ੍ਰੀਨ ਜਿਹੀ ਕੋਈ ਲਾਈਟ ਜਿਹੀ ਲਾ ਕੇ ਗਏ ਦਰੱਖਤਾਂ ਦੇ ਨਾਲ ਨਾਲ, ਅਤੇ ਬਈ ਇਹ ਮੁੜ ਕੇ ਨਹੀਂ ਆਉਣਗੇ, ਪਰ ਉਹ ਫਿਰ ਜਿਹੜੇ ਆਉਂਦੇ ਰਹੇ। ਹੋਰ ਕਾਲਰ ਨੇ ਸਾਡੇ ਨਾਲ ਦੇਖਦੇ ਕੀ ਕਹਿਣਾ ਚਾਹੀਦਾ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਗਰੇਵਾਲ ਸਾਹਿਬ, ਬੜਾ ਚੰਗਾ ਲੱਗਿਆ ਅੱਜ ਆਪਾਂ ਪੋਲਿਟਿਕਸ ਤੋਂ ਪਾਸੇ ਹਟ ਕੇ ਥੋੜਾ ਜਿਹਾ ਲਾਈਟ ਜਿਹਾ ਟੌਪਿਕ ਪਿਕ ਕੀਤਾ, ਤੇ ਆਮ ਰੀਲੀ ਇੰਜੋਇੰਗ, ਤੇ ਇਸ ਟੌਪਿਕ ਤੇ ਵੀ ਮਤਲਬ ਹਲਕੇ ਫੁਲਕਿਆਂ ਤੇ ਗੱਲ ਹੋਣੀ ਚਾਹੀਦੀ ਆ, ਤੇ ਗਾਰਡਨਿੰਗ ਦੀ ਗੱਲ ਕੀਤੀ ਆ ਤੇ ਮੈਨੂੰ ਵੀ ਗਾਰਡਨਿੰਗ ਦਾ ਸ਼ੌਕ ਹੈਗਾ, ਤੇ ਅੱਛਾ ਇਹ ਬਗਜ਼ ਵਗੈਰਾ ਦੀ ਪ੍ਰੋਬਲਮ ਮੈਨੂੰ ਤੇ ਖੈਰ ਮੇਰੇ ਗਾਰਡਨ ਚ ਨਹੀਂ ਹੈਗੀ ਸੋ ਫਾਰ, ਤੇ ਮੈਨੂੰ ਤੁਸੀਂ ਇੱਕ ਜੇ ਤੁਹਾਡੇ ਸਰੋਤੇ ਜਾਣਕਾਰੀ ਦੇ ਸਕਦੇ, ਤੁਸੀਂ ਵੀ ਕਾਫੀ ਨੌਲੇਜ ਰੱਖਦੇ ਹੋ, ਜਿਹੜੇ ਹੈਗੇ ਨਾ ਜੀ ਆਪਣੇ ਪਲਾਂਟਸ ਖੁਸ਼ਬੂਦਾਰ, ਉਹ ਇੱਕ ਪਲਾਂਟ ਸਾਜ ਫਾਜ਼ ਸਾਹਿਬ ਨੇ ਲਿਆ ਕੇ ਲਾਇਆ ਤੇ ਉਹ ਉਹਦਾ ਹੁਣ ਵੈਸੇ ਜ਼ੋਰ ਲੱਗ ਹਟਿਆ, ਪਰ ਉਹ ਮਹੀਨਾ ਕੁ ਉਹਨੇ ਇੰਨੀ ਵਧੀਆ ਖੁਸ਼ਬੂ ਦਿੱਤੀ ਗਰੜ ਸਾਹਿਬ ਕੇ, ਮਤਲਬ ਨਜ਼ਾਰਾ ਆ ਜਾਂਦਾ ਹੈਗਾ ਪੂਰਾ, ਮਤਲਬ ਤੁਹਾਡਾ ਬੈਕ ਯਾਰਡ ਮਹਿਕਦਾ।
ਗਾਡੀ ਨੀ
ਕੋਈ ਮੈਨੂੰ ਸੋਰੀ ਨਾ ਨੀ ਉਹਦਾ,
ਸਭ ਤੋਂ ਜ਼ਿਆਦਾ ਮਹਿਕਣ ਵਾਲਾ ਪਲਾਂਟ ਹੈ ਗਾਡੀਨੀਆ, ਠੀਕ ਹੈ।
ਗਾਡੀਨੀਆ
ਜਿਹੜਾ ਪਲਾਂਟ ਹੈ ਇਹ ਟ੍ਰੋਪੀਕਲ ਪਲਾਂਟ ਹੈ, ਇਹ ਸਮਰ ਦੇ ਵਿੱਚ ਤੁਹਾਡੇ ਹੋ ਜਾਏਗਾ, ਸਮਰ 'ਚ ਮੇ ਵੀ ਇੱਕ ਦੋ ਵਾਰ ਫੁੱਲਾਂ ਜਿਹੜੇ ਉਹ ਆਉਣਗੇ ਅਤੇ ਉਸ ਤੋਂ ਬਾਅਦ ਫਿਰ ਇਹ ਹਟ ਜਾਏਗਾ, ਫਿਰ ਤੁਸੀਂ ਇਹਨੂੰ ਸੰਭਾਲਣ ਨੂੰ ਅੰਦਰ ਰੱਖਣਾ ਪਵੇਗਾ। ਸੋ ਮੈਂ ਐਤਕੀ ਗਾਡੀਨੀਆ ਪਲਾਂਟ ਹੈ ਜਿਹੜਾ ਕਾਫੀ ਲੱਭਿਆ, ਔਰ ਮੈਨੂੰ ਇੱਕ ਦਿਨ ਹੰਬਰ ਨਰਸਰੀ ਤੋਂ ਮਿਲਿਆ ਵੀ, ਪਰ ਮੈਂ ਉਹ ਕਿਹਾ ਚੱਲ ਮੈਂ ਕੱਲ੍ਹ ਨੂੰ ਬਾਏ ਕਰਦਾ, ਇਹਨੂੰ ਛੋਟਾ ਸੀਗਾ ਉਹ ਅਤੇ ਉਹ ਛੋਟਾ ਠੀਕ ਰਹਿੰਦਾ, ਜਿਹੜਾ ਵੱਡਾ ਆਲਮੋਸਟ ਇਹ ਟ੍ਰੀ ਵਾਂਗੂ ਹੋ ਜਾਂਦਾ ਹੈ ਅਤੇ ਉਹਨਾਂ ਫਿਰ ਅੰਦਰ ਘਰੇ ਸਾਂਭਣਾ ਔਖਾ ਹੋ ਜਾਂਦਾ। ਸੋ ਜੇ ਮੈਂ ਆਪਣੀ ਤੁਹਾਨੂੰ ਦੱਸਦਾ ਕਿ ਜਿਹੜੇ ਫਰੈਗਰੈਂਸ ਦੇਣ ਵਾਲੇ ਖੁਸ਼ਬੂ ਦੇਣ ਵਾਲੇ ਪਲਾਂਟ ਨੇ ਤੁਸੀਂ ਕਿਹੜੇ ਕਿਹੜੇ ਲਾ ਸਕਦੇ ਹੋ, ਔਰ ਜਿਹੜੇ ਮੈਂ ਇਸ ਸਾਲ ਕਾਫੀ ਲੱਭਦਾ ਰਿਹਾ ਅਤੇ ਲਾਏ ਵੀ ਨੇ ਕੁਛ ਗਾਰਡਨ ਦੇ ਵਿੱਚ, ਔਰ ਮੇਰਾ ਸਰੋਤਾ ਵੀ ਮੈਨੂੰ ਅਪਡੇਟ ਕਰ ਸਕਦੇ ਆ। ਸੋ ਇੱਕ ਗਾਰਡੀਨੀਆ ਪਲਾਂਟ ਹੋ ਗਿਆ, ਇਹ ਤੋਂ ਬਾਅਦ ਜੈਸਮੀਨ ਜਿਹਨੂੰ ਆਪਾਂ ਆਹ ਰਾਤ ਰਾਣੀ ਕਹਿੰਦੇ ਹਾਂ,
ਠੀਕ ਹੈਗਾ ਜੀ ਪਲਾਂਟ
ਜੀ ਉਹ
ਨਹੀਂ ਉਹ, ਪਰ ਜੈਸਮੀਨ ਹੋ ਰਹਾ ਤੇ ਰਾਤ ਦੀ ਰਾਣੀ ਹੋ ਰਹਾ ਆਪਣੇ ਮੇਰਾ ਖਿਆਲ ਆ।
ਅੱਛਾ ਜੀ
ਗਰਿਆ ਸਰ,
ਹਾਂ
ਮੈਂ ਤੁਹਾਨੂੰ, ਹਾਂ ਜੈਸਮੀਨ ਮੇਰੇ ਕੋਲ ਹੈਗਾ, ਉਹ ਵੀ ਹੁਣ ਇਸ ਵੇਲੇ ਪੂਰਾ ਬਲੂਮ ਤੇ ਆ ਤੇ ਉਹ ਵੀ ਜਦੋਂ ਖਿੜਨਾ ਆ ਤੇ ਉਹਨੇ ਨਜ਼ਾਰਾ ਲਿਆ ਦੇਣਾ
ਜੀ ਜੀ।
ਪਰ ਜਿਹੜੀ ਦੀ ਮੈਂ ਗੱਲ ਕਰਦਾ ਉਹ ਬੇਲ ਦੀ ਆ, ਉਹ ਖਿੜ ਹਟੀ ਹੈਗੀ ਆ
ਕਿਹੜੀ
ਤੇ ਜਿਹੜੀ ਮੈਂ ਤੁਹਾਨੂੰ, ਮੈਨੂੰ ਨਾਂ ਨੀ ਪਤਾ ਹੈਗਾ, ਮੈਂ ਫਾਇੰਡ ਆਊਟ ਕਰਕੇ ਤੁਹਾਨੂੰ ਦੱਸਾਂਗਾ।
ਜ਼ਰੂਰ ਦੱਸਣਾ ਪਲੀਜ਼।
ਤੇ ਤੀਜੀ ਗੱਲ, ਮੈਨੂੰ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਮੈਂ ਲੱਭ ਰਿਹਾ ਸੀਗਾ ਕਿ ਜੇ ਤੁਹਾਡੇ ਸਰੋਤੇ ਨੂੰ ਕਿਸੇ ਨੂੰ ਪਤਾ ਹੈ ਤੇ ਰਾਤ ਦੀ ਰਾਣੀ ਦਾ ਪਲਾਂਟ ਕਿਸੇ ਉਹਦੇ ਵਿੱਚੋਂ ਮਿਲ ਸਕੇ ਨਰਸਰੀ ਚੋਂ ਕੋਈ ਤੇ ਉਹ ਤੁਸੀਂ ਥੋੜੀ ਜਿਹੀ ਪਲੀਜ਼ ਨੌਲੇਜ ਦਿਓ, ਰਾਤ ਦੀ ਰਾਣੀ ਕਿੱਥੋਂ ਮਿਲ ਸਕਦਾ ਹੈ।
ਠੀਕ ਹੈ ਜੀ, ਥੈਂਕ ਯੂ, ਪੁੱਛ ਲੈਂਦੇ ਆਪਣੇ ਸਰੋਤਿਆਂ ਨੂੰ ਜੀ। ਇਹ ਤੋਂ ਇਲਾਵਾ ਲਿਲੀ ਦੇ ਫਲਾਵਰ ਨੇ ਜਿਹੜੇ ਅੱਜ ਕੱਲ੍ਹ ਕਾਫੀ ਮਹਿਕੇ ਹੋਏ ਨੇ, ਲਿਲੀ ਦੇ ਜਿਹੜੇ ਫਲਾਵਰ ਨੇ ਕਈ ਖੁਸ਼ਬੂਦਾਰ ਨੇ, ਕਈ ਇੰਨੇ ਖੁਸ਼ਬੂ ਨਹੀਂ ਦਿੰਦੇ ਗੇ। ਸੋ ਚਾਰ ਪੰਜ ਤਰ੍ਹਾਂ ਦੇ
ਲਿਲੀ ਮੇਰੇ ਕੋਲ, ਚਾਰ ਪੰਜ ਤਰ੍ਹਾਂ ਦੀ ਲਿਲੀ ਹੈਗੀ ਆ
ਜੀ ਜੀ,
ਉਹ ਕੁਛ ਖਿੜ ਹਟੀਆਂ ਕੁਛ ਖਿੜਦੀਆਂ ਪਈਆਂ ਤੇ ਲਿਲੀ ਮੇਰੇ ਕੋਲ, ਹਾਂਜੀ ਇੱਕ ਪਲਾਂਟ ਮੇਰੇ ਕੋਲ ਲਿਲੀ ਦਾ ਹੈਗਾ, ਉਹਨੇ ਬਹੁਤ ਸੋਹਣੀ ਖੁਸ਼ਬੂ ਦਿੱਤੀ, ਉਹਦਾ ਪਿੰਕ ਜਿਹਾ ਕਲਰ ਆ, ਬਹੁਤ ਵੱਡਾ ਬਹੁਤ ਸੋਹਣਾ ਫੁੱਲ ਖਿੜਦਾ।
ਸੋ ਪਿੰਕ ਤੋਂ ਇਲਾਵਾ ਇੱਕ ਜਿਹੜੇ ਮੇਰੇ ਸਭ ਤੋਂ ਖੁਸ਼ਬੂ ਦੇਣ ਵਾਲੇ ਫੁੱਲ ਖਿੜੇ ਨੇ ਲਿਲੀ ਦੇ, ਉਹ ਚਿੱਟੇ ਨੇ ਤੇ ਬਹੁਤ ਵੱਡੇ ਸਾਈਜ਼ ਦੇ ਵਿੱਚ ਨੇ ਉਹ।
ਅੱਛਾ ਜੀ, ਮੇਰੇ ਕੋਲ ਥੋੜੇ ਹੈਗੇ ਉਹ ਪਰਪਲ ਜਿਹਾ ਕਲਰ ਆ ਤੇ ਉਹ ਜਾਂ ਬਾਈ ਦੀ ਵੀ ਤੁਹਾਡੇ ਕਿਤੇ ਲੱਗ ਵੀ ਜਾਵੇ ਤਾਂ ਤੁਹਾਨੂੰ ਮੈਂ ਤੁਹਾਡੇ ਕੱਪੜੇ ਵੀ ਪਰਪਲ ਕਰ ਦਿੰਦਾ ਹੈਗਾ।
ਅੱਛਾ ਜੀ, ਸੋ ਪਰਪਲ ਕਲਰ ਦੀ ਜਿਹੜੀ ਲਿਲੀ ਹੈ ਉਹ ਬੈਸਟ ਖੁਸ਼ਬੂਦਾਰ,
ਬਹੁਤ ਬਹੁਤ ਪਿਆਰੀ ਖੁਸ਼ਬੂ।
ਥੈਂਕ ਯੂ ਸੋ ਮਚ, ਧੰਨਵਾਦ ਜੀ। ਔਰ ਇੱਕ ਹੋਰ ਪਲਾਂਟ ਮਿਲਦਾ ਹੁੰਦਾ ਹੈ ਆਮ ਡੰਡੇ ਜਿਹੇ ਦੇ ਉੱਤੇ, ਉਹ ਹੋ ਗਿਆ ਹੁੰਦਾ ਆ, ਉਹਦਾ ਫੁੱਲ ਤਿੰਨ ਚਾਰ ਸਾਲਾਂ ਬਾਅਦ ਕਿਤੇ ਨਿਕਲਦਾ ਆ, ਉਹ ਵੀ ਬਹੁਤ ਜ਼ਿਆਦਾ ਖੁਸ਼ਬੂਦਾਰ ਆ, ਉਹ ਵੀ ਟ੍ਰੋਪੀਕਲ ਆ, ਉਹ ਵੀ ਤੁਹਾਨੂੰ ਘਰੇ ਰੱਖਣਾ ਪੈਂਦਾ। ਮਜੋਰਟੀ ਆਫਿਸਿਸ ਦੇ ਵਿੱਚ ਉਹ ਪਲਾਂਟ ਰੱਖਿਆ ਹੁੰਦਾ, ਉਹਦਾ ਨਾਂ ਮੈਨੂੰ ਇਸ ਸਮੇਂ ਵਿਸਰ ਗਿਆ। ਡੰਡੇ ਦੇ ਉੱਤੇ ਉਹਦੀਆਂ ਬ੍ਰਾਂਚਿਸ ਨਿਕਲੀਆਂ ਹੁੰਦੀਆਂ ਨੇ, ਇੱਕ ਜਾਂ ਦੋ ਬ੍ਰਾਂਚ ਹੁੰਦੀਆਂ ਨੇ ਮੈਕਸੀਮਮ, ਅਤੇ ਤਿੰਨ ਕੁ ਸਾਲ ਬਾਅਦ ਜਾ ਕੇ ਉਸਨੂੰ ਫੁੱਲ ਲੱਗਦਾ। ਹੋਰ ਕੋਈ ਮੇਰਾ ਸਰੋਤਾ ਦੱਸਣਾ ਚਾਹੇ ਇਹਨਾਂ ਖੁਸ਼ਬੂਦਾਰ ਪੌਦਿਆਂ ਬਾਰੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ।
ਉਹ ਜਿਹੜੇ ਭਾਈ ਸਾਹਿਬ ਨੇ ਰਾਤ ਦੀ ਰਾਣੀ ਬਾਰੇ ਪੁੱਛਿਆ ਨਾ ਜੀ, ਉਹ ਡੰਡਸ ਤੇ ਕਾਥਾ ਤੇ ਇੱਕ ਚੀਨੀਆ ਦਾ ਬਹੁਤ ਵੱਡਾ ਯਾਰਡ ਹੈ ਜੀ, ਮਤਲਬ ਬਿਜ਼ਨਸ ਕਹਿ ਲਓ ਤੁਸੀਂ, ਕਾਫੀ ਸਾਰੇ ਤੇ ਉੱਥੋਂ ਉਹਨਾਂ ਨੂੰ ਮਿਲੂਗਾ $15 ਦਾ, ਪਰ ਉਹਦੇ ਚ ਪ੍ਰੋਬਲਮ ਇਹ ਹੈ ਜੀ ਉਹ ਵਿੰਟਰ ਸਰਵਾਈਵ ਨੀ ਕਰਦਾ,
ਉਹ ਉਹਨਾਂ ਨੂੰ ਅੰਦਰ ਰੱਖਣਾ ਪਵੇਗਾ,
ਉਹਨਾਂ ਨੂੰ ਉਹ ਹੈ ਤਾਂ ਉਹ ਜ਼ਮੀਨ ਵਾਲੇ ਪਲਾਟ ਗਮਲੇ ਕੀ ਫੁੱਲ ਲੱਗਣਗੇ, ਲੇਕਿਨ ਵੱਡਾ ਗਮਲਾ ਇਟਸ ਵੈਰੀ ਹਾਰਡ ਟੂ ਪੁੱਟ ਦੇਣ। ਮੈਂ ਉਹ ਦੋ ਤਿੰਨ ਲਿਆ ਕੇ ਸਾੜੇ ਹੈ, ਮੈਂ ਢਗੇ ਢੁਕੇ ਵੀ ਬਥੇਰੇ ਬਾਹਰ ਉੱਤੇ ਬੜਾ ਕੁਛ ਦਿੱਤਾ, ਪਰ ਉਹ ਵਿੰਟਰ ਸਰਵਾਈਵ ਨੀ ਕਰਦੇ।
ਅੱਛਾ, ਗਰਮੀਆਂ ਦੇ ਵਿੱਚ ਜ਼ਰੂਰ ਇੱਕ ਵਾਰ ਮੈਕ ਦਿੰਦੇ ਨੇ,
ਗਰਮੀਆਂ ਚ ਉਹ ਤੁਸੀਂ ਬਿਲੀਵ ਕਰੋ ਵੀ 400 ਗਜ ਤੋਂ ਪਤਾ ਲੱਗ ਜੂਗਾ ਵੀ ਇੱਥੇ ਰਾਤ ਦੀ ਰਾਣੀ ਹੈ।
ਹੁਣ ਸਟਿਲ ਅਵੇਲੇਬਲ ਹੋਣਗੇ?
ਉਹ ਹੁਣ ਹੋਣਗੇ ਜੀ
ਜੀ, ਔਰ
ਉਹਨਾਂ ਦੇ ਚੀਨੀਆਂ ਦੇ ਉਹ ਡੰਡਸ ਤੇ ਹੈਗੇ ਆ, ਉਹਨਾਂ ਦੇ ਚੀਨੀਆਂ ਦੇ ਆਪਦੇ ਉਹ ਸਾਈਨ ਜੇ ਵੀ ਲਾਏ ਹੈਗੇ ਆ, ਜਿਹੜੇ ਵੱਡੇ ਵੱਡੇ ਉਹਨਾਂ ਦੇ ਕੋਈ ਜਾਨਵਰਾਂ ਜਿਹੜੇ ਬਣਾਏ ਹੁੰਦੇ
ਆ, ਠੀਕ ਠੀਕ, ਡੰਡਸ ਐਂਡ ਕੁਆਥਰਾ ਦੇ ਉੱਤੇ।
ਹਾਂਜੀ ਹਾਂਜੀ,
ਮੈਂ ਵੀ ਲੈ ਕੇ ਆਵਾਂਗਾ ਜੀ,
ਦੋ ਬਣਾ ਕੇ ਇੱਧਰ ਉੱਧਰ ਹੋ ਸਕਦੇ ਆ
ਜੀ ਜੀ।
ਜੇ ਤੁਸੀਂ ਲਿਆਂਦਾ ਉਹ ਤਾਂ ਮੇਕ ਸ਼ੋਰ ਜਦੋਂ ਤੁਹਾਡਾ ਜਿਹੜਾ ਗਮਲਾ ਹੈਗਾ ਰੀਜਨੇਬਲੀ
ਵੱਡਾ ਹੋਵੇ, ਥੋੜਾ
ਜਾਲੀ ਪਾਉਣੀ ਹੈ ਤਾਂ ਕਿ ਉਹਦੇ ਵਿੱਚ ਬਲੈਕ ਫਲਾਈਜ਼ ਨਾ ਹੋਣ।
ਓਕੇ,
ਜੇ ਬਲੈਕ ਪ੍ਰਾਈਜ ਆਈਆਂ ਤੇ ਉਹ ਫਿਰ ਜਵਾਕਾਂ ਨੂੰ ਖਰਾਬ ਕਰਦੀਆਂ ਜੀ। ਉਹ ਜਿਹੜੇ ਨਰਸਰਿੰਗ ਵਾਲੇ ਇਹਨਾਂ ਕੋਲ ਇੱਕ ਸਰਪੰਚ ਜੀ ਮਿਲ ਜਾਂਦੀ ਆ, ਉਹ ਵੀ ਜੇ ਤੁਸੀਂ ਉੱਤੇ ਰੱਖ ਦੋ ਲਿਆ ਕੇ ਗਮਲੇ ਦੇ ਉਹਦੇ ਪਾਣੀ ਵਿੱਚ ਦੀ ਨਿਕਲ ਜਾਂਦਾ ਹੈਗਾ, ਤੇ ਜਾਂ ਉਹਨਾਂ ਦੇ ਕਾਲਾ ਕੱਪੜਾ ਮਿਲ ਜਾਂਦਾ ਉਹਦੇ ਵਿੱਚ ਦੀ ਪਾਣੀ ਨਿਕਲ ਜਾਂਦਾ ਹੈਗਾ।
ਠੀਕ ਹੈ।
ਮੈਂ ਉਹ ਕਈ ਸਾਲ ਜੀ ਮੈਂ ਐਕਚੁਲੀ ਮੈਂ ਮੋਗੇ ਦਾ ਪੜਿਆ ਵਾ, ਉੱਥੇ ਸਾਡੇ ਸਕੂਲ ਚ ਚਾਰ ਕਾਰਨਰ ਚਲਾਈ ਹੁੰਦੀ ਸੀ ਤੇ ਉਹ ਦਿਨ ਦਾ ਰਾਜਾ ਹੁੰਦਾ ਤਾਂ ਉਹ ਦਿਨੇ ਉਹਦੇ ਫੁੱਲ ਖਿੜਦੇ, ਰਾਤ ਦੀ ਰਾਣੀ ਦੇ ਰਾਤ ਨੂੰ।
ਦਿਨ ਦਾ ਰਾਜਾ ਕਿਹੜਾ?
ਉਹ ਦਿਨ ਦਾ ਰਾਜਾ ਵੀ ਟ੍ਰੋਪੀਕਲ ਪਲਾਂਟ ਆ ਜੋ ਇੱਥੇ ਨੀ ਮਿਲਦਾ ਗਾ।
ਅੱਛਾ।
ਉਹ ਵੀ ਇੰਡੀਆ ਚ ਸੀਗਾ, ਉਹ ਵੀ ਮੈਂ ਟਰਾਈ ਕੀਤੀ ਸੀ ਪਰ ਉਹ ਸਰਵਾਈਵ ਨੀ ਕਰ ਸਕਿਆ ਜੀ। ਇਹ ਤੁਸੀਂ ਉੱਥੋਂ ਪਤਾ ਕਰ ਸਕਦੇ ਜੇ ਤੁਹਾਨੂੰ ਕੋਈ ਨਾ ਉੱਥੋਂ ਕਾਮਯਾਬੀ ਮਿਲੀ ਤੇ ਫਿਰ ਤੁਸੀਂ ਕਰਿਓ ਇਹ ਤੇ ਬੋਲਿਆ ਜੇ ਫਿਰ ਮੈਂ ਤੁਹਾਨੂੰ ਭਾਲ ਕੇ ਲਿਆ ਕੇ ਦਊ।
ਠੀਕ ਹੈ ਜੀ, ਬੜੀ ਮਿਹਰਬਾਨੀ,
ਥੈਂਕ ਯੂ,
ਥੈਂਕ ਯੂ ਸੋ ਮਚ। ਮੈਨੂੰ ਇੱਕ ਹੋਰ ਕਾਲਰ ਨੇ, ਲੈਟਸ ਸੀ ਕੀ ਕਹਿਣਾ ਚਾਹੁੰਦੇ ਆ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ। ਹਾਂਜੀ
ਗੁਰਬਾਸ ਸਾਹਿਬ, ਜਿਹੜੇ ਦਾਦੀ ਰਾਣੀ ਆ ਉਹ ਹੋ ਰਿਹਾ, ਜਿਹੜੀ ਜੈਸਮੀਨ ਆ ਉਹ ਚਮੇਲੀ ਨੂੰ ਕਹਿੰਦੇ ਆ ਜੀ।
ਚਮੇਲੀ ਨੂੰ, ਠੀਕ ਹੈ।
ਹਾਂਜੀ ਓਕੇ, ਬਸ ਇਹੀ ਦੱਸਣਾ
ਤੁਹਾਨੂੰ। ਪਤਾ ਲੱਗ ਗਿਆ ਹੁਣ ਤੁਹਾਨੂੰ ਕਿੱਥੋਂ ਮਿਲਦੀ ਹੈ?
ਹਾਂਜੀ,
ਰਾਤ ਦੀ ਰਾਣੀ ਦੇ ਬੂਟੇ ਕਿੱਥੋਂ ਮਿਲਦੇ ਨੇ? ਕੋਈ ਹੋਰ ਤੁਹਾਨੂੰ ਲੱਗੇ ਕਿ ਖੁਸ਼ਬੂਦਾਰ ਪੌਦੇ ਜਿਹੜੇ ਤੁਸੀਂ ਘਰੇ ਲਾ ਸਕਦੇ ਹੋ, ਜੈਪਨੀਜ਼ ਜਿਹੜੇ ਦੋ ਤਿੰਨ ਹੋਰ ਫੁੱਲਾਂ ਵਾਲੇ ਬੂਟੇ ਨੇ, ਉਹ ਗਰਮੀ ਦੇ ਸ਼ੁਰੂ ਚ ਅਪ੍ਰੈਲ ਮਈ ਦੇ ਵਿੱਚ ਖਿੜਦੇ ਨੇ, ਦਰਖਤ ਵੀ ਬਣਦੇ ਨੇ ਕਾਫੀ, ਉਹਨਾਂ ਦੇ ਵੀ ਮਹਿਕ ਦੂਰ ਤੱਕ ਪਿੰਕ ਪਿੰਕ ਜਿਹੇ ਫਲਾਵਰ ਉਹ ਦਿੰਦੇ ਨੇ। ਤਿੰਨ ਬੂਟੇ ਮੈਂ ਉਹ ਲਾਏ ਹੋਏ ਨੇ, ਉਹ ਮਹੀਨਾ ਕੁ ਤੁਹਾਡੇ ਗਾਰਡਨ ਨੂੰ ਪੂਰਾ ਮਹਿਕਾ ਕੇ ਉਹ ਰੱਖਦੇ ਨੇ, ਉਹ ਵੀ ਕਾਫੀ ਵਧੀਆ ਨੇ। ਕੋਈ ਹੋਰ ਸਾਡਾ ਸਰੋਤਾ ਦੱਸਣਾ ਚਾਹੇ ਕਿ ਆਹ ਜਿਹੜੇ ਨੇ ਖੁਸ਼ਬੂਦਾਰ ਬੂਟੇ ਘਰ ਦੇ ਵਿੱਚ ਲਾਏ ਹੋਣ ਤਾਂ ਆਸੇ ਪਾਸੇ ਵਧੀਆ ਮਹਿਕਾ ਖਿਲਾਰਦੇ ਨੇ? 416-620-1778 4166-201-778 ਤੇ ਤੁਸੀਂ ਕਾਲ ਕਰਨੀ ਹੈ। ਆਖਰੀ ਕਾਲ ਲਵਾਂਗਾ ਮੈਂ ਇਹ, ਉਹਦੇ ਬਾਅਦ ਸੁਸ਼ੀਲ ਲਸਾਨਣ। ਸਤਿ ਸ਼੍ਰੀ ਅਕਾਲ ਜੀ।
ਮੈਂ ਗਾਰਡਨਿੰਗ ਬਾਰੇ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ ਸੀਗਾ। ਲਾਈਕ ਜਿਸ ਤਰ੍ਹਾਂ ਨਾ ਆ ਪੌਦੇ ਨਾ, ਲਾਈਕ ਆ ਵਾਟਰ ਡਾਊਨ ਸਿਟੀ ਹੈਗਾ,
ਹਾਂਜੀ
ਹੈਮਿਲਟਨ ਵਿੱਚ,
ਬਿਲਕੁਲ
ਉੱਥੇ ਇੱਕ ਨਰਸਰੀ ਹੈਗੀ ਹੈ, ਮਤਲਬ ਉਹਨਾਂ ਦੀ ਇੰਨੀ ਇਨਵੈਂਟਰੀ ਹੈਗੀ ਹੈ, ਬਟ ਉਹਨਾਂ ਦਾ ਰੇਟ ਬਹੁਤ ਅੱਛਾ, 599 ਦਾ ਸਾਰੇ ਪੌਦੇ, 599 ਦਾ ਉਹਨਾਂ ਦਾ ਰੇਟ ਹੈ, ਬਹੁਤ ਅੱਛਾ ਰੇਟ ਹੈ। ਕੁਛ ਮੈਂ ਉੱਥੋਂ ਲੈ ਕੇ ਵੀ ਆਇਆ ਜਿਹੜੇ ਜਿਨ੍ਹਾਂ ਦਾ ਰੇਟ ਇੱਥੇ ਹੋਮ ਡਿਪੂ ਵਿੱਚ $39-$40 ਸੀਗਾ
ਜੀ। ਜੀ, ਵਾਟਰ ਡਾਊਨ ਦੇ ਕੇ ਕੋਈ ਮੇਜਰ ਇੰਟਰਸੈਕਸ਼ਨ?
ਹਾਂ, ਇਹ ਨਾ 6 ਸਾਊਥ ਲੈ ਕੇ ਉਹਦੇ ਤੇ 5 ਹੈਗਾ। ਐਕਚੁਅਲੀ ਨਾ ਮੈਨੂੰ ਨਰਸਰੀ ਦਾ ਨਾਮ ਯਾਦ ਨਹੀਂ ਹੈ, ਉਹ ਮੈਂ ਤੁਹਾਨੂੰ ਕੱਲ ਦੱਸ ਸਕਦਾ ਵਾਂ।
ਠੀਕ ਹੈ ਜੀ, ਠੀਕ ਹੈ, ਠੀਕ ਹੈ,
ਆਲਰਾਈਟ, ਥੈਂਕ ਯੂ ਜੀ,
ਥੈਂਕ ਯੂ ਸੋ ਮਚ, ਧੰਨਵਾਦ ਜੀ, ਥੈਂਕ ਯੂ। ਜੁੜੇ ਪ੍ਰੋਗਰਾਮ ਖਬਰ ਸਾਰ ਦਿਨ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਧੰਨਵਾਦ ਤੁਹਾਡਾ ਜਿਹੜੇ ਸੋਤੇ ਨੇ ਕਾਲ ਕੀਤੀ। ਸੋ ਅੱਜ ਵੱਖਰਾ ਜਿਹਾ ਟੋਪਿਕ ਤੁਹਾਡੇ ਨਾਲ ਸ਼ੇਅਰ ਕੀਤਾ ਗਾਰਡਨਿੰਗ ਦੇ ਬਾਰੇ 'ਚ। ਸਬਜ਼ੀਆਂ ਸਾਰਿਆਂ ਦੇ ਅੱਜ ਹੁਣ ਸ਼ੁਰੂ ਹੋ ਗਈਆਂ ਹੋਣੀਆਂ, ਚੈਰੀ ਟਮੈਟੋਜ਼ ਨੇ ਜਿਹੜੇ ਉਹ ਲਾਲ ਹੋਣੇ ਸ਼ੁਰੂ ਹੋ ਗਏ ਨੇ, ਏਗ ਪਲਾਂਟਸ ਬਤਾਊਂ ਉਹ ਵੀ ਜਿਹੜੇ ਲੱਗਣੇ ਸ਼ੁਰੂ ਹੋ ਗਏ ਨੇ, ਮੂਲੀਆਂ ਇਹਦਾ ਵੀ ਹਿਸਾਬ ਰੱਖਣਾ ਪੈਂਦਾ, ਮੂਲੀਆਂ ਅਤੇ ਹੋਰ ਕਾਫੀ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਤੁਹਾਡੇ ਸਭ ਦੇ ਹੋਣੀਆਂ ਸ਼ੁਰੂ ਹੋ ਗਈਆਂ ਹੋਣੀਆਂ, ਜਿਨ੍ਹਾਂ ਜਿਨ੍ਹਾਂ ਨੇ ਬੀਜੀਆਂ ਨੇ। ਸੋ ਗਾਰਡਨਿੰਗ ਵੀ ਤੁਸੀਂ ਇੰਜੋਏ ਕਰਨੀ ਹੈ। ਸੋ ਦੇਖਿਆ, ਪੋਲੀਟਿਕਸ ਤੋਂ ਇਲਾਵਾ ਆਪਣਾ ਸ਼ੌਕ ਥੋੜ੍ਹਾ ਜਿਹਾ ਇੱਦਾਂ ਦਾ ਵੀ ਰੱਖਿਆ ਹੋਇਆ। ਜਿਹੜੇ ਪ੍ਰੋਗਰਾਮ ਖਬਰ ਸਾਰਦੇ ਨੇ, ਕੋਈ ਕਮਰਸ਼ੀਅਲ ਲੈ ਲਈ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਵਿਦਿਆਰਥੀ ਜੋਬ ਲਈ ਟ੍ਰੇਨਿੰਗ ਅਤੇ ਲਾਇਸੈਂਸ ਲੈਣਾ ਜ਼ਰੂਰੀ ਹੈ, ਜੋ ਕਿ ਤੁਹਾਨੂੰ ਸਿਰਫ $199 ਵਿੱਚ ਦਵਾਉਣਗੇ। ਕੁਲਵਿੰਦਰ ਵਾਸੀ ਜਾਂ ਰਾਜੀਵ ਖੰਨਾ 6470710-7760-6477107760। ਹੁਣ ਦੋ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਸਕਾਰਬੋ ਵਿੱਚ 1085 ਬਲੈਮੀ ਰੋਡ ਨੌਰਥ ਯੂਨਿਟ 210 ਅਤੇ ਪਹਿਲੀ ਲੋਕੇਸ਼ਨ ਡਿਕਸੀ ਗੁਰੂ ਘਰ ਦੇ ਨਾਲ 1332 ਖਾਲਸਾ ਡਰਾਈਵ ਯੂਨਿਟ ਨੰਬਰ 3 ਤੋਂ। ਕਾਲ ਕਰੋ 6470710-7760। ਆਪਣੇ ਘਰ ਦੀ ਬੇਸਮੈਂਟ ਨੂੰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਲਈ ਸਹੀ ਪ੍ਰੋਫੈਸ਼ਨ ਲੱਭਣਾ ਮੁਸ਼ਕਲ ਹੋ ਗਿਆ ਹੈ। ਆਓ ਅਸੀਂ ਤੁਹਾਨੂੰ ਇੱਕ ਨਾਂ ਦੱਸਦੇ ਹਾਂ ਜੋ ਕਿ ਇਸ ਕੰਮ ਨੂੰ ਸਹਿਜੇ ਹੀ ਕਰ ਦੇਣਗੇ। ਜਸਵੰਤ ਸਿੰਘ ਸੈਂਬੀ। ਲੀਗਲ ਬੇਸਮੈਂਟ, ਘਰ ਦੀ ਫੁੱਲ ਰੈਨੋਵੇਸ਼ਨ, ਪੇਂਟ ਜੋਬ ਜਾਂ ਫਿਰ ਘਰ ਦੀ ਫਲੋਰ ਚੇਂਜ ਕਰਵਾਉਣੀ ਹੈ ਤਾਂ ਕਾਲ ਕਰੋ ਜਸਵੰਤ ਸਿੰਘ ਸੈਂਬੀ 6475240885 ਫੁੱਲ ਰੈਨੋਵੇਸ਼ਨ ਦੇ ਲਈ 6475240885 ਵਾਜਬ ਕੀਮਤ, ਸਮੇਂ ਸਿਰ ਕੰਮ।
ਟੈਕਸਪ੍ਰੇਟ ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ ਜਿਵੇਂ ਕਿ ਟੀਵੀ ਸਪੀਕਰ ਬਲੂਟੁੱਥ ਵਾਇਰਲੈਸ ਸਪੀਕਰ ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ ਵਾਈਫਾਈ ਕੈਮਰਾ ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਇੰਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ ਕੰਪਿਊਟਰ ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-6214400 ਜੀ ਹਾਂ 905-6214100 ਜਾਂ ਅੱਜ ਹੀ ਪਹੁੰਚੋ 8770 ਦਾ ਗੋਰ ਰੋਡ ਬ੍ਰੈਂਪਟਨ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਅਸੀਂ ਘਰ ਨੂੰ ਸੋਹਣਾ ਬਣਾਉਣ ਲਈ ਕਿਚਨ ਲਿਵਿੰਗ ਰੂਮ ਡਾਇਨਿੰਗ ਰੂਮ ਆਦਿ ਨੂੰ ਜਿਸ ਤਰ੍ਹਾਂ ਸਜਾਉਂਦੇ ਹਾਂ ਉਸ ਤਰ੍ਹਾਂ ਹੀ ਮਹੱਤਵਪੂਰਨ ਹੁੰਦਾ ਹੈ ਘਰ ਦੇ ਫਰੰਟ ਯਾਰਡ ਅਤੇ ਬੈਕ ਯਾਰਡ ਦੀ ਸੋਹਣੀ ਲੈਂਡਸਕੇਪਿੰਗ ਕਰਵਾ ਕੇ ਸਹੀ ਫੁੱਲ ਬੂਟਿਆਂ ਨਾਲ ਸਜਾਉਣਾ ਇਸ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਐਕਸਪਰਟ ਲੈਂਡਸਕੇਪਿੰਗ ਦਾ ਨਾਂ ZRI ਲੈਂਡਸਕੇਪਿੰਗ ਇੰਕ 10 ਸਾਲ ਤੋਂ ਵੱਧ ਤਜਰਬੇਕਾਰ ਇੰਟਰਲੋਕਿੰਗ ਫੈਂਸ ਡੈਕ ਵਾਟਰਫਾਲ ਗਜ਼ੀਬੋ ਗਲਕੀ ਡਰਾਈਵੇ ਅਤੇ ਬੈਕ ਯਾਰਡ ਨਾਲ ਸੰਬੰਧਿਤ ਹਰ ਕੰਮ ਲਈ ਕਾਲ ਕਰੋ ਰਿਜ਼ਵਾਨ ਅਹਿਮਦ 416-669-6227 416-669-6227
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ
ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ
ਸਰਵਿੰਗ ਕੈਨੇਡਾ ਨੇਸ਼ਨਵਾਈਡ
416-233-4455 ਔਰ ਵਿਜ਼ਿਟ giltravels.com
ਲੋਕਾਂ ਨੂੰ ਇੱਦਾਂ ਦੇ ਬੰਦੇ ਪਤਾ ਨੀ ਕਿੱਥੋਂ ਲੱਭ ਜਾਂਦੇ ਆ
ਨਾ ਤੂੰ ਕਿਹੜੇ ਬੰਦੇ ਲੱਭਣ ਦਈ ਐ
ਆ ਬੇਸਮੈਂਟ ਬਣਾਉਣ ਵਾਲੇ
ਨਾ ਤੂੰ ਕਿਹਦੀ ਬੇਸਮੈਂਟ ਵੇਖ ਆਈ ਐ
ਕੱਲ ਮੈਂ ਮੋਗੇ ਵਾਲਿਆਂ ਦੇ ਘਰੇ ਗਈ ਐਡੀ ਸੋਹਣੀ ਬੇਸਮੈਂਟ ਵੇਖਿਆ ਭੁੱਖ ਲੈਂਦੀ ਵਾਸ਼ਰੂਮ ਐਡਾ ਸੋਹਣਾ ਕਿਚਨ ਉਦੋਂ ਸੋਹਣੀ
ਆਲਾ ਚੁੱਕ ਮੈਂ ਵੀ ਫ੍ਰੀ ਐਸਟੀਮੇਟ ਲੈ ਕੇ ਆਇਆ ਉਹਨਾਂ ਕੋਲੋਂ ਹੀ KRG ਹੋਮ ਇੰਪਰੂਵਮੈਂਟ ਕੰਪਨੀ ਵਾਲਿਆਂ ਕੋਲੋਂ ਨਾਲੇ ਸਿਟੀ ਕੋਲ ਪਰਮਿਟ ਲੈ ਕੇ ਦਿੰਦੇ ਆ ਨਾਲੇ $1500 ਦਾ ਕੂਪਨ
ਲਿਆਓ ਫਿਰ ਕੂਪਨ ਮੈਂ ਵੀ ਵਧੀਆ ਸੂਟ ਲੈ ਕੇ ਆਉਂਗੀ
ਉਹ ਸੂਟ ਲਈ ਨਹੀਂ ਇਹ ਘਰ ਦਾ ਸਮਾਨ ਪਾਉਣ ਲਈ ਕੂਪਨ ਆ KRG ਹੋਮ ਇੰਪਰੂਵਮੈਂਟ ਕੰਪਨੀ ਵਾਲਿਆਂ ਦਾ ਫੋਨ ਨੰਬਰ ਹੈਗਾ 416-371-0272 416-371-0272
ਮੰਮਾ ਤੁਸੀਂ ਇਹ ਪੈਕਿੰਗ ਕਿਉਂ ਕਰ ਰਹੇ ਹੋ ਅਸੀਂ ਕਿੱਥੇ ਜਾ ਰਹੇ ਹਾਂ
ਬੇਟਾ ਅਸੀਂ ਘਰ ਸ਼ਿਫਟ ਕਰ ਰਹੇ ਹਾਂ
ਓਹੋ ਸਿਮਰਨ ਮੈਂ ਹਲੇ ਜੈਕ ਔਜਲਾ ਨੂੰ ਇੱਕ ਵਾਰੀ ਮਿਲ ਕੇ ਹੀ ਆਇਆ ਹਾਂ ਔਰ ਤੂੰ ਪੈਕਿੰਗ ਵੀ ਸ਼ੁਰੂ ਕਰਤੀ ਇਹ ਵਾਲਾ ਘਰ ਕੋਈ ਅੰਬ ਥੋੜੀ ਹੈ ਜਿਹੜਾ ਹੁਣੇ ਵਿਕ ਜਾਊ
ਹੋ ਜੀ ਇਸੇ ਲਈ ਤਾਂ ਜਲਦੀ ਕਰ ਰਹੀ ਹਾਂ ਅਸੀਂ ਘਰ ਜੈਕ ਔਜਲਾ ਤੋਂ ਲਿਸਟ ਕਰਵਾਇਆ ਉਹਨਾਂ ਦਾ ਤਜੁਰਬਾ ਤੇ ਪ੍ਰੋਫੈਸ਼ਨਲ ਕੰਮ ਸਾਰੀ ਦੁਨੀਆ ਜਾਣਦੀ ਹੈ ਕਹਿੰਦੇ ਨੇ ਜੈਕ ਔਜਲਾ ਤੋਂ ਲਿਸਟ ਹੋਇਆ ਘਰ ਤੇ ਰੋਕੇਟ ਦੀ ਸਪੀਡ ਤੋਂ ਵਿਕ ਜਾਂਦੇ ਨੇ
ਬਿਲਕੁਲ ਸਹੀ ਜੈਕ ਔਜਲਾ ਰੀਅਲ ਅਸਟੇਟ ਦੀ ਦੁਨੀਆ ਵਿੱਚ ਫਾਸਟ ਐਕੂਰੇਟ ਤੇ ਬੈਸਟ ਪ੍ਰਾਈਸ ਦਾ ਨਾਮ ਜੈਕ ਔਜਲਾ
ਤੇ ਜਦ ਖਰੀਦਣਾ ਜਾਂ ਵੇਚਣਾ ਹੋਵੇ ਘਰ ਤਾਂ ਯਾਦ ਰੱਖੋ ਇੱਕੋ ਨਾਮ
ਰੀਮੈਕਸ ਰਿਐਲਿਟੀ ਸਪੈਸ਼ਲਿਸਟ ਦੇ ਰੀਅਲ ਅਸਟੇਟ ਬ੍ਰੋਕਰ ਜੈਕ ਔਜਲਾ ਕਾਲ ਕਰੋ 416-371-7777
416-371-7777
ਜਿਹੜੇ ਪ੍ਰੋਗਰਾਮ ਖਬਰ ਸਾਰ ਦਿਨ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤੇ ਜਾਂਦਾ ਰਾਤ ਦੀ ਰਾਣੀ ਦਾ ਤੁਸੀਂ ਇੰਗਲਿਸ਼ ਨਾਮ ਆ ਜਿਹੜਾ ਉਹ ਪੁੱਛਿਆ ਜੀ ਗੂਗਲ ਦੇ ਉੱਤੇ ਇਸ ਦਾ ਜੇ ਐਕਚੁਅਲੀ ਸਹੀ ਨਾਂ ਆ ਉਹ ਸੈਸਟਰਮ ਨੋਕਟਰਮਨ ਇਸ ਤਰ੍ਹਾਂ ਦਾ ਕੋਈ ਨਾਂ ਹੈ ਉਸਦਾ ਪਰ ਕੁਈਨ ਆਫ ਨਾਈਟਸ ਵੀ ਕਹਿ ਦਿੰਦੇ ਨੇ ਜਾਂ ਫਿਰ ਜੈਸਮੀਨ ਦੀ ਉਹ ਵਰਾਇਟੀ ਹੈ ਜੈਸਮੀਨਸ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਆ ਨਾਈਟ ਫਲੋ ਜੈਸਮੀਨਸ ਹੋ ਗਿਆ ਸਟਾਰ ਜੈਸਮੀਨਸ ਅਰੇਬੀਅਨ ਜੈਸਮੀਨ ਜੈਸਮੀਨ ਹਰ ਤਰ੍ਹਾਂ ਦੇ ਇਸੇ ਹੀ ਵਰਾਇਟੀ ਦੇ ਵਿੱਚੋਂ ਇਹ ਬੂਟਾ ਜਿਹੜਾ ਆਉਂਦਾ ਇਹਦੇ ਲਈ ਮੈਂ ਇੱਕ ਗੱਲ ਹੋਰ ਤੁਹਾਨੂੰ ਇੱਕ ਸ਼ੇਅਰ ਕਰਕੇ ਸੁਸ਼ੀਲ ਦਸਾਂ ਜੀ ਮੇਰਾ ਜੁੜ ਚੁੱਕੇ ਨੇ ਸੋ ਗੱਲਾਂ ਛਿੜਪੀਆਂ ਨੇ ਇਹਦੇ ਲਈ ਬੈਸਟ ਜਿਹੜਾ ਫੂਡ ਹੈ ਟੋਨਿਕ ਹੈ ਇਹਦੇ ਲਈ ਤੁਸੀਂ ਇਹਨੂੰ ਗਰੋ ਕਰਨ ਦੇ ਲਈ ਪਾਉਣਾ ਅਤੇ ਜਿਹੜੇ ਆਪਣੇ ਕੇਲੇ ਦੇ ਛਿਲਕੇ ਹੁੰਦੇ ਨੇ ਇਹਨਾਂ ਨੂੰ ਤੁਸੀਂ ਕੱਟ ਕੇ ਸਿੱਟਣੇ ਨਹੀਂ ਕੇਲਾ ਖਾਣ ਤੋਂ ਬਾਅਦ ਕੇਲੇ ਦਾ ਛਿਲਕਾ ਇਹਨਾਂ ਨੂੰ ਕੱਟ ਕੇ ਇੱਕ ਪਾਣੀ ਵਾਲੇ ਡੱਬੇ ਦੇ ਵਿੱਚ ਸਿੱਟੀ ਚੱਲੋ ਅਤੇ ਹਫ਼ਤੇ ਬਾਅਦ ਉਹ ਜਿਹੜਾ ਪਾਣੀ ਹੈ ਇਸ ਬੂਟੇ ਨੂੰ ਪਾਓ ਅਤੇ ਇਹ ਬੂਟਾ ਬਹੁਤ ਜ਼ਿਆਦਾ ਗਰੋ ਕਰੇਗਾ ਤੁਹਾਡਾ ਤਾਂ ਕੇਲੇ ਦੇ ਛਿਲਕੇ ਤੋਂ ਇਹਦੀ ਖਾਦ ਆ ਜਿਹੜੀ ਉਹ ਬਣਦੀ ਹੈ ਅਤੇ ਜਿਹੜਾ ਬਚਿਆ ਹੋਇਆ ਕੇਲੇ ਦਾ ਛਿਲਕਾ ਉਹਨੂੰ ਵੀ ਖਾਦ ਦੇ ਲਈ ਤੁਸੀਂ ਯੂਜ਼ ਕਰ ਸਕਦੇ ਹੋ ਇਹ ਤੋਂ ਇਲਾਵਾ ਮਹੀਨੇ ਦੇ ਵਿੱਚ ਇੱਕ ਵਾਰ ਜਿਹੜਾ ਸੀਡਰ ਐਪਲ ਸੀਡਰ ਹੈ ਉਹਦੇ ਥੋੜ੍ਹੇ ਜਿਹੇ ਤੁਪਕੇ ਦੋ ਪਾ ਕੇ ਪਾਣੀ ਦੇ ਵਿੱਚ ਉਹ ਇਸ 'ਤੇ ਮਿੱਟੀ ਦੇ ਵਿੱਚ ਪਾ ਦਿਓ, ਉਹਦੇ ਲਬਧ ਐਸਿਡਿਕ ਜਿਹੜੀ ਮਿੱਟੀ ਆ ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਇਹ ਚੰਗਾ ਬੂਟਾ ਸਮਝਦਾ ਆ। ਸੋ ਇਹ ਦੋ ਤਿੰਨ ਚੀਜ਼ਾਂ ਇਸ 'ਤੇ ਲਈ ਤੁਸੀਂ ਕਰ ਦਿਓ ਅਤੇ ਹੋਰ ਜ਼ਿਆਦਾ ਗਰੋ ਕਰੇਗਾ ਬੂਟਾ ਤੁਹਾਡਾ, ਰਾਤ ਦੀ ਰਾਣੀ ਹੋਰ ਮਹਿਕੇਗੀ। ਸੋ ਮੇਰੇ ਨਾਲ ਇਸ ਸਮੇਂ ਸੁਸ਼ੀਲ ਦਸਾਂ ਜੀ ਜੁੜ ਚੁੱਕੇ ਨੇ ਦਸਾਂ ਸਾਹਿਬ, ਜਿਹੜੇ ਪ੍ਰੋਗਰਾਮ ਦੇ ਵਿੱਚ
ਜਗਦੀਸ਼ ਗਰੇਵਾਲ ਜੀ ਅਤੇ ਖਬਰਸਾਰ ਦੇ ਸਾਡੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ।
ਜੀ ਕੀ ਲੇਟੈਸਟ ਇਸ ਸਮੇਂ ਖਬਰਾਂ ਦੇ ਵਿੱਚ?
ਦੋ ਤਿੰਨ ਗੱਲਾਂ ਜ਼ਰੂਰੀ ਨੇ ਜੇ ਵੈਸੇ ਪੋਲੀਟੀਕਲੀ ਗੱਲ ਆਪਾਂ ਕਰੀਏ ਤਾਂ ਇਸ ਵੇਲੇ ਜੰਮੂ ਕਸ਼ਮੀਰ ਜਿਹੜਾ ਆ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਵੀ ਉਹਨੂੰ ਜਿੱਦਾਂ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਦੀ ਪ੍ਰੋਬਲਮ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਵਧਣ ਵਾਲੀ ਹੈ। ਸਾਡੇ ਕੋਲ ਖਬਰਾਂ ਕੁਝ ਇਸ ਕਿਸਮ ਦੀਆਂ ਆ ਰਹੀਆਂ ਕਿ ਉੱਥੇ ਜੰਮੂ ਕਸ਼ਮੀਰ ਦਾ ਇੱਕ ਜਿਹੜਾ ਰੇਲਵੇ ਸੁਰੱਖਿਆ ਹੈਗੀ ਆ ਉਹਦੇ ਇੱਕ ਅਫਸਰ ਨੇ ਇੱਕ ਚਿੱਠੀ ਲਿਖੀ ਆਪਣੇ ਮੁਲਾਜ਼ਮਾਂ ਨੂੰ, ਲਿਖ ਕੇ ਇਹ ਕਿਹਾ ਉਹਦੇ 'ਚ ਵੀ ਤੁਸੀਂ ਲੰਬੇ ਸਮੇਂ ਤੱਕ ਜਿਹੜਾ ਤੁਹਾਨੂੰ ਛੁੱਟੀ ਲੈਣੀ ਪੈ ਸਕਦੀ ਆ, ਆਪਣਾ ਰਾਸ਼ਨ ਪਾਣੀ ਜਿਹੜਾ ਚਾਰ ਚਾਰ ਮਹੀਨੇ ਦਾ ਇਕੱਠਾ ਕਰ ਲਓ। ਇਸ ਚਿੱਠੀ ਨੇ ਬਹੁਤ ਖਲਬਲੀ ਜਿਹੀ ਮਚਾਈ ਹੋਈ ਆ ਉੱਥੇ, ਤੇ ਬਕਾਇਦਾ ਸਾਬਕਾ ਜਿਹੜੇ ਸੀਐਮ ਨੇ ਉਮਰ ਅਬਦੁੱਲਾ ਉਹਨਾਂ ਨੇ ਇਹਦੇ ਸੰਦਰਭ ਦੇ ਵਿੱਚ ਗੱਲ ਕਹੀ ਹੈ ਵੀ ਇਹ ਇੰਨਾ ਭੈ ਤੇ ਇੰਨਾ ਡਰ ਜਿਹੜਾ ਕਿਉਂ ਪਾਇਆ ਜਾ ਰਿਹਾ, ਮਤਲਬ ਕੋਈ ਸਾਜਿਸ਼ ਜਿਹੜੀ ਹੈ ਸ਼ਾਇਦ ਕਸ਼ਮੀਰ ਦੇ ਖਿਲਾਫ ਹੋ ਰਹੀ ਹੈ, ਕਿਉਂਕਿ ਇਹਦੇ ਵਿੱਚ ਵੀ ਦੋ ਤਿੰਨ ਘਟਨਾਵਾਂ ਵਾਪਰੀਆਂ। ਇੱਕ ਦਿਨ ਡੋਨਲਡ ਟਰੰਪ ਹੋਰਾਂ ਨੇ ਬਿਆਨ ਦੇ ਦਿੱਤਾ ਕਿ ਲਓ ਜੀ ਅਸੀਂ ਵਿਚੋਲਗੀ ਕਰਨ ਲਈ ਤਿਆਰ ਹੈ ਇਮਰਾਨ ਖਾਨ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ, ਫਿਰ ਸਾਡੇ ਲੋਕ ਸਭਾ ਦੇ ਵਿੱਚ ਇਹਦਾ ਰੌਲਾ ਪੈ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਟਰੰਪ ਸਾਹਿਬ ਨੂੰ ਤਾਂ ਜਵਾਬ ਦੇਣ, ਉਹਨਾਂ ਨੇ ਹਾਲੇ ਤੱਕ ਜਵਾਬ ਨਹੀਂ ਦਿੱਤਾ, ਸਰਕਾਰ ਉਦਾਂ ਉਹਨਾਂ ਦੀ ਜਵਾਬ ਦੇ ਚੁੱਕੀ ਹੈ, ਖੁਦ ਮੋਦੀ ਸਾਹਿਬ ਇੱਥੇ ਨਹੀਂ ਬੋਲੇ। ਇਨ ਬਿਟਵੀਨ 35A ਧਾਰਾ ਜਿਹੜੀ ਸਪੈਸ਼ਲ ਸਟੇਟਸ ਦਿੰਦੀ ਹੈ ਕਸ਼ਮੀਰ ਨੂੰ, 35A ਧਾਰਾ ਨੂੰ ਹਟਾਉਣ ਦੀ ਮੰਗ ਬਾਰ ਬਾਰ ਫਿਰ ਤੋਂ ਚੁੱਕਣੀ ਸ਼ੁਰੂ ਕਰ ਦਿੱਤੀ ਗਈ ਹੈ। 60 ਸਾਲ ਤੋਂ ਇਹ ਮਾਮਲਾ ਸੁਪਰੀਮ ਕੋਰਟ ਚ ਪੈਂਡਿੰਗ ਹੈ। 35A ਧਾਰਾ ਜਿਹੜੀ ਆ ਉਹ ਕਸ਼ਮੀਰੀਆਂ ਨੂੰ ਸਪੈਸ਼ਲ ਸਟੇਟਸ ਦਿੰਦੀ ਹੈ, ਬਹੁਤ ਸਾਰੀਆਂ ਸਹੂਲਤਾਂ ਦਿੰਦੀ ਹੈ, ਜ਼ਮੀਨ ਤੇ ਉਹਨਾਂ ਦੀ ਜਿਹੜੀ ਜੱਦੀ ਜਾਇਦਾਦ ਆ ਉਹਨਾਂ ਤੇ ਉਹਨਾਂ ਦਾ ਕਬਜ਼ਾ ਰਹਿੰਦਾ, ਉਹਦੇ ਨਾਲ ਕੋਈ ਬਾਹਰੋਂ ਆ ਕੇ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ, ਉਹਨੂੰ ਹੋਰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਆਉਂਦੇ ਦਿਨਾਂ ਦੇ ਵਿੱਚ ਇੱਕ ਮਸਲੇ ਦੇ ਤੌਰ ਤੇ ਇਹਨੂੰ ਜਿਹੜਾ ਆ ਡੀਲ ਕਿੱਦਾਂ ਕਰਨਾ ਸਰਕਾਰ ਦੇ ਬਾਅਦ ਦੀ ਗੱਲ ਆ। ਪਰ 10,000 ਹੋਰ ਫੌਜੀ ਜੰਮੂ ਕਸ਼ਮੀਰ ਚ ਭੇਜੇ ਜਾ ਰਹੇ ਆ
ਜੀ,
ਯਾਨੀ ਮੈਂ ਮੰਨਦਾ ਜਾਂ ਅਸੀਂ ਕਹਿੰਦੇ ਰਹੇ ਹਾਂ ਵੀ ਕਸ਼ਮੀਰ ਦਾ ਮਸਲਾ ਜਾਂ ਦੁਨੀਆਂ ਦਾ ਕੋਈ ਵੀ ਮਸਲਾ ਜਿਹੜਾ ਆ ਫੌਜੀ ਤਾਕਤ ਨਾਲ ਹੱਲ ਨਹੀਂ ਕੀਤਾ ਜਾ ਸਕਦਾ, ਉਹਦੇ ਲਈ ਡਾਇਲੋਗ ਜ਼ਰੂਰੀ ਹੈ ਵੀ ਤੁਸੀਂ ਕਸ਼ਮੀਰੀਆਂ ਦੀ ਗੱਲ ਸੁਣੋ। ਜਿੱਦਾਂ ਹੁਣ ਪੰਜਾਬ ਦਾ ਮਸਲਾ ਵਿਗਾੜਿਆ ਸੀ, ਪੰਜਾਬ ਇਹਦੇ 25-30 ਸਾਲ ਜਿਹੜਾ ਇਹੀ ਕੁਛ ਪੰਜਾਬ ਦੇ ਵਿੱਚ ਹੋਇਆ, ਹੁਣ ਕਸ਼ਮੀਰ ਦੇ ਵਿੱਚ ਚਿਨਾਰ ਜਲ ਰਹੇ ਆ, ਬੁਰੀ ਹਾਲਤ ਉੱਥੇ ਹੋ ਗਈ ਹੈ, ਜਿਹੜਾ ਜਿਹੜੀ ਹਾਲਤ ਇੰਨੀ ਜ਼ਿਆਦਾ ਵਿਗੜ ਗਈ ਹੈ ਕਿ ਉੱਥੇ ਦਾ ਜਿਹੜਾ ਬੰਦਾ ਆਪਣੇ ਆਪ 'ਚ ਬੇਗਾਨਗੀ ਫੀਲ ਕਰ ਰਿਹਾ, ਤੇ ਉੱਥੇ 10,000 ਹੋਰ ਫੌਜੀ ਭੇਜਣ ਦਾ ਮਤਲਬ ਇਹ ਹੈ ਕਿ ਦਬਾ ਕੇ ਹੀ ਕਰਨਾ ਸਾਰਾ ਕੁਛ ਕਰਨਾ। ਇਸ ਕਰਕੇ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਕਸ਼ਮੀਰ ਦੇ ਕਾਫੀ ਖਤਰਨਾਕ ਹੋ ਸਕਦਾ। ਦੂਜੀ ਗੱਲ ਤੁਹਾਡੇ ਵੈਸੇ ਅਕਸਰ ਹੀ ਇੱਧਰ ਖਬਰਾਂ ਆਉਂਦੀਆਂ ਰਹਿੰਦੀਆਂ, ਕੈਲੀਫੋਰਨੀਆ ਤੋਂ ਖਬਰ ਜਿਹੜੀ ਆਈ ਆ ਇਹ ਬੜੀ ਇੰਪੋਰਟੈਂਟ ਆ, ਉੱਥੇ ਫਾਇਰਿੰਗ ਹੋਈ ਆ ਤੇ ਫੂਡ ਫੈਸਟੀਵਲ ਉੱਥੇ ਚੱਲ ਰਿਹਾ ਸੀ ਕੈਲੀਫੋਰਨੀਆ ਏਰੀਆ ਸੈਨ ਹੋਜ਼ੇ ਦੇ ਕੋਲ 40 ਕਿਲੋਮੀਟਰ ਅੱਗੇ,
ਤੇ
4 ਲੋਕ ਮਾਰੇ ਗਏ ਨੇ, ਤੇ ਇਹ ਗੱਲ ਬਾਰ ਬਾਰ ਹੁਣ ਉੱਠ ਰਹੀ ਹੈ ਕਿ ਜਿਹੜੀ ਜਿਹੜੀ ਉੱਥੇ ਬਿਲਕੁਲ ਓਪਨ ਕੀਤਾ ਹੋਇਆ ਵੀ ਹਥਿਆਰ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਲੈ ਸਕਦਾ, ਅਮੈਰੀਕਾ 'ਚ ਮਤਲਬ ਤੁਹਾਨੂੰ ਜ਼ਿਆਦਾ ਪਤਾ 34-35 ਕਰੋੜ ਸ਼ਾਇਦ ਆਬਾਦੀ ਹੈ ਤੇ 31 ਕਰੋੜ ਹਥਿਆਰ ਹੈ
ਅਮੈਰੀਕਾ,
66% ਲੋਕਾਂ ਦੇ ਕੋਲ ਇੱਕ ਤੋਂ ਜ਼ਿਆਦਾ ਬੰਦੂਕਾਂ ਪਈਆਂ ਤੇ ਉਹ ਫਿਰ ਕਿਸੇ ਵੇਲੇ ਵੀ ਚੱਲ ਜਾਂਦੀਆਂ, ਮੈਨੂੰ ਲੱਗਦਾ ਇਹ ਪੋਲਿਸੀ ਸ਼ਾਇਦ ਉਹਨਾਂ ਨੂੰ ਕਿਤੇ ਨਾ ਕਿਤੇ ਬਦਲਣ ਦੀ ਜ਼ਰੂਰਤ ਰਹੇਗੀ।
ਸੋ ਅੰਤ ਦੇ ਵਿੱਚ 2 ਮਿੰਟ ਨੇ, 2 ਮਿੰਟ ਦੇ ਵਿੱਚ ਤੁਸੀਂ ਜਿਹੜੀ ਕਾਂਗਰਸ ਦੇ ਇਸ ਸਮੇਂ ਪਾਰਟੀ ਪ੍ਰਧਾਨਗੀ ਦਾ ਮਸਲਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਸਟੈਂਡ ਆਫ ਸਪਸ਼ਟ ਕਰ ਦਿਓ ਥੋੜ੍ਹਾ ਜਿਹਾ।
ਦੇਖੋ ਉਹਦੇ ਲਈ ਇਹ ਆ ਕਿ ਕਾਫੀ ਦੁਬਿਧਾ ਦੇ ਵਿੱਚ ਆ ਕਾਂਗਰਸ ਪਾਰਟੀ ਕੀ ਕਰਨਾ ਕੀ ਨਹੀਂ ਕਰਨਾ। ਇੱਕ ਗੱਲ ਮੰਨ ਲਈਏ ਕਿ ਭਾਵੇਂ ਗਾਂਧੀ ਪਰਿਵਾਰ ਦੇ ਵਿੱਚੋਂ ਨਹਿਰੂ ਪਰਿਵਾਰ ਦੇ ਵਿੱਚੋਂ ਕੋਈ ਪ੍ਰਧਾਨ ਰਵੇ ਨਾ ਰਵੇ, ਪਰ ਜਿਹੜਾ ਸੱਤਾ ਦਾ ਜਿਹੜਾ ਇੱਕ ਕਿਤੇ ਨਾ ਕਿਤੇ ਨਾ ਸਵਾਦ ਪੈ ਚੁੱਕਾ ਹੁੰਦਾ ਉਹ ਛੱਡਦੇ ਨੀ, ਉਹਨਾਂ ਨੇ ਚਾਹੇ ਬਿਹਾਈਂਡ ਰਹਿ ਕੇ ਕੰਮ ਕਰਨ ਤੇ ਉਹਨਾਂ ਨੇ ਚਾਬੀ ਆਪਣੇ ਕੋਲ ਰੱਖਣੀ ਹੈ। ਇਸੇ ਕਰਕੇ ਬਾਰ ਬਾਰ ਪ੍ਰਿਅੰਕਾ ਗਾਂਧੀ ਦਾ ਨਾਂ ਵੀ ਆ ਰਿਹਾ, ਪਹਿਲਾਂ ਪ੍ਰਿਅੰਕਾ ਗਾਂਧੀ ਦੇ ਨਾਂ ਦੇ ਉੱਤੇ ਨਾਂ ਕਰ ਦਿੱਤੀ ਸੀ ਰਾਹੁਲ ਗਾਂਧੀ ਦੇ ਵੀ ਉਹਨਾਂ ਨੂੰ ਇਸ ਮਾਮਲੇ 'ਚ ਨਾਂ ਲੈ ਕੇ ਆਓ, ਹੁਣ ਪ੍ਰਿਅੰਕਾ ਗਾਂਧੀ ਦਾ ਨਾਂ ਮੈਨੂੰ ਲੱਗਦਾ ਜਾਣ ਬੁੱਝ ਕੇ ਉਧਰੋਂ ਹੀ ਉਛਾਲਿਆ ਜਾ ਰਿਹਾ ਤੇ ਬਾਰ ਬਾਰ ਇਧਰ ਉਧਰੋਂ ਗੱਲਾਂ ਕਹੀਆਂ ਜਾ ਰਹੀਆਂ। ਕੈਪਟਨ ਅਮਰਿੰਦਰ ਨੇ ਅੱਜ ਕਹਿਤਾ, ਕੱਲ ਕੈਪਟਨ ਅਮਰਿੰਦਰ ਨੇ 4 ਦਿਨ ਪਹਿਲਾਂ ਵੀ ਕਿਹਾ ਸੀ ਕਿ ਯੂਥ ਦੀ ਲੀਡਰਸ਼ਿਪ ਜਿਹੜੀ ਉਹਨੂੰ ਅੱਗੇ ਲਿਆਉਣਾ ਚਾਹੀਦਾ, ਕਾਂਗਰਸ ਦਾ ਨਵਾਂ ਪ੍ਰਧਾਨ ਜੇ ਰਾਹੁਲ ਗਾਂਧੀ ਨਹੀਂ ਰਹਿਣਾ ਚਾਹੁੰਦੇ ਤੇ ਨਵਾਂ ਪ੍ਰਧਾਨ ਕੋਈ ਯੰਗ ਚਿਹਰਾ ਚਾਹੀਦਾ, ਤੇ ਫਿਰ ਸ਼ਸ਼ੀ ਥਰੂਰ ਨੇ ਕੱਲ ਕਹਿਤਾ ਵੀ ਜੋ ਕੈਪਟਨ ਅਮਰਿੰਦਰ ਕਹਿ ਰਹੇ ਉਹ ਠੀਕ ਕਹਿ ਰਹੇ ਆ, ਤੇ ਅੱਜ ਕੈਪਟਨ ਨੇ ਫਿਰ ਕਹਿਤਾ ਜੇ ਪ੍ਰਿਅੰਕਾ ਗਾਂਧੀ ਪ੍ਰਧਾਨ ਆਉਂਦੇ ਆ ਤੇ ਅਸੀਂ ਉਹਦੀ ਪੂਰੀ ਸਪੋਰਟ ਕਰਨੀ। ਮੈਨੂੰ ਲੱਗਦਾ ਕਿ ਗਾਂਧੀ ਨਹਿਰੂ ਪਰਿਵਾਰ ਤੋਂ ਜਿਹੜਾ ਖਹਿੜਾ ਕਿਉਂਕਿ ਉਹਨਾਂ ਨੇ ਅਕਸਰ ਤਾਮਿਲਨਾਡੂ ਤੇ ਕੈਨੇਡਾ ਤੋਂ ਬਾਅਦ ਸਿਰਫ ਪੰਜਾਬ ਹੀ ਆ ਜਿੱਥੇ ਕਾਂਗਰਸ ਨੇ 8 ਸੀਟਾਂ ਜਿੱਤੀਆਂ, ਬਾਕੀ 12 ਸੂਬੇ ਤੇ ਕਾਂਗਰਸ ਦਾ ਖਾਤਾ ਨਹੀਂ ਖੁੱਲਿਆ। ਸੋ ਇਸ ਕਰਕੇ ਕੈਪਟਨ ਅਮਰਿੰਦਰ ਦੀ ਗੱਲ ਨੂੰ ਵੇਟ ਜਿਹੜਾ ਆ ਉਹ ਕਾਫੀ ਹੱਦ ਤੱਕ ਮਿਲ ਰਿਹਾ, ਉਹ ਪ੍ਰਿਯੰਕਾ ਗਾਂਧੀ ਦੀ ਹਮਾਇਤ ਕਰ ਰਹੇ ਨੇ ਤੇ ਉਹਨਾਂ ਦੇ ਆਪਣੇ ਵੀ ਇੰਟਰਸਟ ਹੋਣਗੇ ਇਹਦੇ ਚ ਲਾਜ਼ਮੀ ਤੌਰ ਤੇ। ਵਾਲੇ ਸਮੇਂ ਚ ਅੱਜ ਭਾਵੇਂ ਨਵਜੋਤ ਸਿੰਘ ਸਿੱਧੂ ਨਾਲ ਐ ਲੱਗਦਾ ਕਿ ਸ਼ਾਇਦ ਕੈਪਟਨ ਅਮਰਿੰਦਰ ਜਿਹੜੇ ਬਾਜ਼ੀ ਜਿੱਤ ਗਏ ਆ, ਪਰ ਆਉਣ ਵਾਲੇ ਸਮੇਂ ਚ 2-2.5 ਸਾਲਾਂ ਚ ਜੇ ਕਾਂਗਰਸ ਹੀ ਰਹਿੰਦੇ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਹੀ ਟਕਰਾ ਇਹਨਾਂ ਦਾ ਹੋਣਾ। ਸੋ ਮੈਨੂੰ ਲੱਗਦਾ ਕਿ ਗਾਂਧੀ ਪਰਿਵਾਰ ਦੇ ਨੇੜੇ ਲੱਗਣ ਦੀ ਕੋਸ਼ਿਸ਼ ਜਿਹੜੀ ਹੈ ਕੈਪਟਨ ਅਮਰਿੰਦਰ ਏਦਾਂ ਦੀ ਬਿਆਨਬਾਜ਼ੀ ਦੇ ਕੇ ਜਿਹੜੀ ਉਹ ਕਰ ਰਹੇ ਆ।
ਥੈਂਕ ਯੂ ਸੋ ਮਚ, ਧੰਨਵਾਦ ਜੀ ਦਸਾਂ ਸਾਹਿਬ, ਕੈਲੇਡਨ ਪੇਂਟਸ ਐਂਡ ਬਿਲਡਿੰਗ ਸਪਲਾਈ ਸੀਕੋ ਅਤੇ PPG ਪੇਂਟ, ਵਾਲ ਟਾਇਲ, ਫਲੋਰ ਟਾਇਲ ਅਤੇ ਬੈਕ ਸਪਲੈਸ਼ ਜੋ ਕਿ ਬਹੁਤ ਹੀ ਵਾਜਬ ਕੀਮਤਾਂ 'ਤੇ ਉਪਲਬਧ ਨੇ। ਤੁਸੀਂ ਇੱਥੋਂ ਹਾਰਡਵੁੱਡ, ਲੈਮੀਨੇਟ ਫਲੋਰ, ਕੰਕਰੀਟ ਸੀਲਰ, ਫੈਂਸ ਸਟੇਨ, ਫਲੋਰ ਇਪੋਕਸੀ, ਯਾਨੀ ਕਿ ਕੰਸਟਰਕਸ਼ਨ ਦਾ ਸਾਰਾ ਸਮਾਨ ਹੋਲਸੇਲ 'ਤੇ ਲੈ ਸਕਦੇ ਹੋ। ਵਾਸ਼ਰੂਮ ਅਤੇ ਕਿਚਨ ਦੀਆਂ ਪੋਰਸਲਿਨ ਟਾਇਲਾਂ ਵੀ ਹਰ ਸਾਈਜ਼ ਦੇ ਵਿੱਚ ਉਪਲਬਧ ਨੇ। ਨੰਬਰ ਕੈਲੇਡਨ ਪੇਂਟ ਦਾ ਹੈ 905-463-2275, 905-463-2275, 1900 ਕਲਾਰਕ ਬੁਰੇਵਰਡ, ਯੂਨਿਟ ਨੰਬਰ 11 ਦੇ ਵਿੱਚ ਦਿੱਤੇ ਨੇ। ਸਮਾਂ ਸਮਾਪਤ ਹੈ, ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month. विजिट HP.ca या अपने नजदीकी HP रिटेलर।
G20 Canada Season 2 started in your city. Duniya Cricket ke superstar ko dekhiye action mein. Yuvraj Singh, Shahid Afridi, Chris Gayle, Shoaib Malik, Brandon McCollum, Darren Sammy, Mohammad Hafiz, Andre Russell, Chris Lynn and more. July 25 to August 11 at CAA Center Brampton. Tickets ya season passes ke liye visit gt20.ca. Global T20 Canada. Cricket comes home.
ਜਿੰਨਾ ਮਿਟਾਉਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ।
ਸੋਢੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ ਹੰਡਣ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ